ਅਰਜਨ ਸ਼ਾਲ ਆ, ਅਰਜਨ ਸ਼ਾਲ ਦੇ ਕੀ ਫਾਇਦੇ ਹੁੰਦੇ ਨੇ, ਇਹਨੂੰ ਕਿੱਦਾਂ ਲਿਆ ਜਾ ਸਕਦਾ, ਇਹਦੇ ਬਾਰੇ ਵੀ ਸਾਨੂੰ ਦੱਸ ਦਿਓ ਥੋੜਾ ਜਿਹਾ।
ਦੇਖੋ ਅਰਜੁਨ ਦਾ ਬ੍ਰਿਕਸ਼ ਜਿਹੜਾ ਇੱਕ ਕਾਫੀ ਵੱਡਾ ਪੇੜ ਹੁੰਦਾ, ਕੋਈ 30-40 ਫੁੱਟ ਤੱਕ ਵੀ ਚਲੇ ਜਾਂਦੀ ਇਹਦੀ ਹਾਈਟ, ਮਤਲਬ ਜਿਵੇਂ ਸਫੈਦੇ ਦੇ ਬ੍ਰਿਕਸ਼ ਹੁੰਦੇ ਆ, ਏਡਾ ਬੜਾ ਬ੍ਰਿਕਸ਼ ਹੁੰਦਾ। ਇਹ ਬਿਲਕੁਲ ਇਹਦੀ ਜਿਹੜੀ ਛਾਲ ਹੁੰਦੀ ਆ ਉੱਪਰ ਦੇਖਣ ਨੂੰ ਸਫੈਦੇ ਦੀ ਤਰ੍ਹਾਂ ਹੀ ਵਾਈਟ ਰੰਗ ਹਲਕੀ ਜਿਹੀ ਸਿਲਵਰੀ ਹੁੰਦੀ ਹੈ, ਲੇਕਿਨ ਅੰਦਰੋਂ ਇਹ ਲਾਲ ਰੰਗ ਵੀ ਹੁੰਦੀ ਹੈ ਛਾਲ ਜਿਹੜੀ ਹੈ। ਸੋ ਇਹਦੀ ਜਿਹੜੀ ਛਾਲ ਹੈ ਉਹੀ ਇਸਤੇਮਾਲ ਹੁੰਦੀ ਹੈ। ਇਹ ਬੜੀਆਂ ਕਮਾਲ ਦੀਆਂ ਪ੍ਰੋਪਰਟੀਜ਼ ਨੇ ਅਰਜੁਨ ਛਾਲ 'ਚ, ਲੇਕਿਨ ਦੋ ਪ੍ਰੋਪਰਟੀਜ਼ ਜਿਹੜੀਆਂ ਨੇ, ਦੋ ਫਾਇਦੇ ਇਹਦੇ ਜਿਹੜੇ ਨੇ, ਉਹਦੇ ਤੇ ਬੜੀ ਰਿਸਰਚ ਹੋਈ ਹੈ। ਇੱਕ ਤਾਂ ਇਹ ਪ੍ਰੋਟੈਕਟਿਵ ਹੈ, ਯਾਨੀ ਹਾਰਟ ਦੇ ਮਸਲਸ ਨੂੰ ਤਾਕਤ ਦਿੰਦੀ ਹੈ, ਖਾਸ ਕਰਕੇ ਉਹ ਪੇਸ਼ੈਂਟਸ ਨੂੰ ਜਿਵੇਂ ਮੰਨ ਲਓ ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ, ਹਾਰਟ ਅਟੈਕ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਹਾਰਟ ਦੇ ਮਸਲਸ ਨੇ ਉਹ ਡੈਮੇਜ ਹੋ ਜਾਂਦੇ ਨੇ ਜਾਂ ਮਸਲਸ ਵੀਕ ਹੋ ਜਾਂਦੇ ਨੇ, ਜਿਹਨਾਂ ਨਾਲ ਉਹਨਾਂ ਦਾ ਇੰਜੈਕਸ਼ਨ ਫੈਕਟਰ ਘੱਟ ਜਾਂਦਾ, ਹਾਰਟ ਦਾ ਪੰਪਿੰਗ ਐਕਸ਼ਨ ਘੱਟ ਜਾਂਦਾ, ਉੱਥੇ ਇਹਦਾ ਬੜਾ ਵੱਡਾ ਰੋਲ ਹੈ। ਉਹਦੇ ਚ ਐਲੋਪੈਥਿਕ ਕੋਈ ਦਵਾਈ ਐਸੀ ਨਹੀਂ ਹੈ ਜਿਹੜੀ ਹਾਰਟ ਦੇ ਮਸਲਸ ਨੂੰ ਤਾਕਤ ਦੇਵੇ। ਉਹ ਜਦੋਂ ਈਵਨ ਹਾਰਟ ਅਟੈਕ ਵੀ ਹੁੰਦਾ ਜੇ ਸਟੈਂਟ ਵਗੈਰਾ ਪਾਉਂਦੇ ਨੇ, ਬਾਕੀ ਫਿਰ ਡਾਕਟਰ ਜਿਹੜੇ ਨੇ ਉਹ ਪੇਸ਼ੈਂਟ ਨੂੰ ਕਹਿੰਦੇ ਨੇ ਜੀ ਹੁਣ ਤੁਹਾਨੂੰ ਰਿਕਵਰੀ ਹੋਣ ਨੂੰ ਟਾਈਮ ਲੱਗੂਗਾ, 6-8 ਮਹੀਨੇ ਆਪਣਾ ਆਰਾਮ ਨਾਲ ਆਪਣੇ ਕੰਮ ਕਰੀ ਚੱਲੋ। ਲੇਕਿਨ ਅਸੀਂ ਦੇਖਿਆ ਔਰ ਰਿਸਰਚ ਤੋਂ ਸਿੱਧ ਵੀ ਹੋਇਆ ਵੀ ਜੇ ਅਰਜੁਨ ਛਾਲ ਦਾ ਇਸਤੇਮਾਲ ਕਰਦੇ ਨੇ ਉਹਦੇ ਵਿੱਚ ਉਹਨਾਂ ਦੀ ਰਿਕਵਰੀ ਬੜੀ ਫਾਸਟ ਹੁੰਦੀ ਹੈ ਔਰ ਹਾਰਟ ਦੇ ਮਸਲਸ ਨੂੰ ਟੋਨਅਪ ਬੜੀ ਜਲਦੀ ਕਰਦਾ ਹੈ
ਜੀ।
ਤੇ ਦੂਜਾ ਇਹ ਜਿਹੜੀ ਅਰਜੁਨ ਛਾਲ ਹੈ ਇਹ ਲਿਵਰ ਡਿਸਆਰਡਰਸ ਦੇ ਵਿੱਚ ਬਹੁਤ ਕੰਮ ਕਰਦੀ ਹੈ, ਜਿਹੜੀਆਂ ਲਿਵਰ ਦੀਆਂ ਬਿਮਾਰੀਆਂ ਨੇ, ਖਾਸ ਕਰਕੇ ਜਿਹਨਾਂ ਨੂੰ ਸਿਰੋਸਿਸ ਹੋ ਜਾਂਦਾ ਹੈ, ਲਿਵਰ ਜਿਹੜਾ ਸਿੰਗੜ ਜਾਂਦਾ ਹੈ, ਉਹਦੇ ਵਿੱਚ ਇਹਦਾ ਬੜਾ ਕਮਾਲ ਦਾ ਰੋਲ ਹੈ।
ਇਹਨੂੰ ਕੀ ਲੈਣ ਦਾ ਢੰਗ ਹੈ, ਇਸ ਨੂੰ
ਇਹ ਜਿਹੜੀ ਅਰਜੁਨ ਛਾਲ ਹੈ ਇਹਨੂੰ ਚਾਹ ਚ ਬਣਾ ਕੇ ਲੈਣਾ ਚਾਹੀਦਾ, ਇਹਦਾ ਜਿਹੜਾ ਪਾਊਡਰ ਬਣਾ ਕੇ ਰੱਖ ਲਓ, ਇਹਨੂੰ ਜਦੋਂ ਤੁਸੀਂ ਆਪਣੀ ਰੈਗੂਲਰ ਚਾਹ ਪੀਣੀ ਹੈ ਬੇਸ਼ਕ ਉਹਦੇ ਵਿੱਚ ਇੱਕ ਚਮਚਾ ਇਹਦਾ ਉਬਾਲ ਲਓ ਪਾਊਡਰ ਦਾ, ਤੇ ਉਹ ਚ ਜਿਵੇਂ ਕਿਉਂਕਿ ਇਹਦੇ ਨਾਲ ਜੇ ਤੁਸੀਂ ਦੁੱਧ ਨਾਲ ਦੁੱਧ ਵੀ ਪਾਉਂਦੇ ਹੋ ਤੁਸੀਂ ਚਾਹ ਦੇ ਵਿੱਚ, ਉਹ ਵੀ ਕੰਪੈਟੀਬਲ ਹੈ ਔਰ ਇਹਦਾ ਟੇਸਟ ਬਹੁਤਾ ਕੜਵਾ ਨਹੀਂ ਹੁੰਦਾ। ਸੋ ਇਹਨੂੰ ਚਾਹ ਚ ਬਣਾ ਕੇ ਲਿੱਤਾ ਜਾ ਸਕਦਾ, ਜਿਹੜੀ ਰੈਗੂਲਰ ਚਾਹ ਤੁਸੀਂ ਪੀਂਦੇ ਹੋ ਉਹਦੇ ਵਿੱਚ ਇੱਕ ਚਮਚਾ ਪਾ ਲਓ ਔਰ ਇਹਦਾ ਕਲਰ ਵੀ ਲਾਲ ਜਿਹਾ ਹੁੰਦਾ ਜਦੋਂ ਚਾਹ ਚ ਪਾਉਂਦੇ ਹਾਂ ਆਪਾਂ, ਹਲਕਾ ਜਿਹਾ ਲਾਲੀ ਤੇ ਚਾਹ ਆ ਜਾਂਦੀ ਹੈ।
ਇਹ ਚਿਹਰੇ ਤੇ ਵੀ ਲਾਲੀ ਲਿਆਉਂਦੀ ਹੈ
ਜੀ? ਬਿਲਕੁਲ ਜੀ,
ਠੀਕ ਹੈ। ਅਰਜੁਨ ਛਾਲ ਚਾਹ ਚ ਪਾ ਕੇ ਤੁਸੀਂ ਵਰਤ ਸਕਦੇ ਹੋ ਔਰ ਇਹਦੇ ਗੁਣ ਇਹਨਾਂ ਨੇ ਦੱਸ ਦਿੱਤੇ ਨੇ, ਤੇ ਜਿਹੜੀ ਅਸ਼ਵਗੰਧਾ ਹੈ ਉਸ ਨੂੰ ਵੈਸੇ ਹੀ ਚਮਚਾ ਤੁਸੀਂ ਲੈਣਾ। ਔਰ ਕਾਲਰ ਨੇ ਮੇਰੇ ਨਾਲ ਇੱਕ ਉਹਨਾਂ ਦੀ ਗੱਲ ਸੁਣ ਲਈ ਤੇ ਉਸ ਤੋਂ ਬਾਅਦ ਜੀ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਅੱਛਾ, ਮੈਂ ਪੁੱਛਣਾ ਸੀ ਆਪਣੇ ਡਾਕਟਰ ਸਾਹਿਬ ਨੂੰ ਜਦੋਂ ਇਹ ਦੱਸਦੇ ਆ ਤੇ ਇੱਕ ਗੱਲ ਜ਼ਰੂਰ ਦੱਸਣ, ਕੌਣ ਇਹ ਨਾ ਲੈ ਸਕਣ? ਮੇਰਾ ਜਿਵੇਂ ਹੁਣ ਮੈਨੂੰ ਬਲੱਡ ਪ੍ਰੈਸ਼ਰ ਆ, ਮੈਨੂੰ ਅਸ਼ਵਗੰਧਾ ਸ਼ਾਇਦ ਡੈਮੇਜ ਨਾ ਕਰੇ, ਕੋਈ ਇਹੋ ਜਿਹੀ ਨਾਲ ਜ਼ਰੂਰ ਦੱਸ ਦਿਆ ਕਰਨ ਪਲੀਜ਼। ਥੈਂਕ ਯੂ ਵੈਰੀ ਮਚ।
ਕਿੱਦਾਂ ਜਿਹੜਾ ਨੂੰ ਨਾ, ਜਿਹਦੇ ਲਈ ਫਾਇਦੇਮੰਦ ਨਹੀਂ ਹੈ, ਜਿਹਦੇ ਲਈ ਨੁਕਸਾਨ ਕਰ ਸਕਦੀ ਹੈ?
ਜੀ ਬਿਲਕੁਲ, ਇਹਨਾਂ ਦੀ ਗੱਲ ਬੜੀ ਦੋਸਤ ਹੈ। ਉਹਦੇ ਚ ਜਿਹੜੀ ਕੋਈ ਵੀ ਆਪਾਂ ਜੇ ਕੋਈ ਚੀਜ਼ ਦਵਾਈ ਦੇ ਤੌਰ ਤੇ ਲੈਂਦੇ ਹਾਂ ਤਾਂ ਉਹਦੀਆਂ ਇੰਡੀਕੇਸ਼ਨ ਤਾਂ ਆਪਾਂ ਦੱਸਦੀਆਂ ਤੇ ਨਾਲ ਇੰਡੀਕੇਸ਼ਨ ਵੀ ਦੱਸਣੀਆਂ ਚਾਹੀਦੀਆਂ ਵੀ ਕਿਹੜੇ ਬੰਦੇ ਨੂੰ ਨਹੀਂ ਲੈਣੀ ਚਾਹੀਦੀ। ਜਿਹੜੀ ਅਰਜੁਨ ਛਾਲ ਹੈ ਇਹਦਾ ਤਾਂ ਕੋਈ ਕੌਂਟਰਾ ਇੰਡੀਕੇਸ਼ਨ ਨਹੀਂ, ਇਹਨੂੰ ਕੋਈ ਵੀ ਲੈ ਸਕਦਾ ਕਿਉਂਕਿ ਇਹਦੇ ਚ ਜਿਹੜਾ ਐਕਟਿਵ ਚੀਜ਼ ਹੈ ਬੜੀ ਘੱਟ ਹੁੰਦੀ ਹੈ। ਜਿਹੜੀ ਅਸ਼ਵਗੰਧਾ ਹੈਗੀ ਹੈ ਇਹਦੀ ਜੇ ਆਪਾਂ ਜ਼ਿਆਦਾ ਡੋਜ਼ ਲੈਂਦੇ ਹਾਂ, ਜੇ ਤਾਂ ਆਪਾਂ ਜਿਹੜਾ ਇੱਕ ਚਮਚਾ ਲੈਂਦੇ ਹਾਂ, ਐਕਚੁਲੀ ਜਦੋਂ ਅਸੀਂ ਰਾ ਫਾਰਮ ਚ ਕੋਈ ਦਵਾਈ ਲੈਂਦੇ ਹਾਂ ਨਾ, ਤਾਂ ਉਹਦੇ ਚ ਜਿਹੜੀ ਐਕਟਿਵ ਚੀਜ਼ ਹੁੰਦੀ ਹੈ ਬੜੀ ਘੱਟ ਹੁੰਦੀ ਹੈ
ਜੀ।
ਉਹਦੇ ਚ ਜਿਵੇਂ ਮੰਨ ਲਓ ਹੁਣ ਅਸ਼ਵਗੰਧਾ ਅਸੀਂ ਇਹਦੇ ਚੋਂ 7 ਕੱਢਣਾ ਤਾਂ 5% ਹੀ 7 ਨਿਕਲੇਗਾ, ਯਾਨੀ ਜੇ ਅਸੀਂ 10 ਕਿਲੋ ਅਸ਼ਵਗੰਧਾ ਨੂੰ ਪਾਣੀ ਚ ਉਬਾਲ ਕੇ ਉਹਦਾ 7 ਕੱਢਦੇ ਹਾਂ ਤਾਂ ਉਹਦੇ ਵਿੱਚੋਂ 500 ਗ੍ਰਾਮ ਹੀ ਨਿਕਲਣਾ। ਉਸ ਕਰਕੇ ਜਿਹੜੇ 7 ਅਸੀਂ ਕੱਢਦੇ ਹਾਂ, ਇਹਨਾਂ ਦੇ ਕੈਪਸੂਲ ਬਣਾਉਂਦੇ ਹਾਂ, ਉਹਦੇ ਤੇ ਡੈਫੀਨੇਟਲੀ ਉਹਨਾਂ ਤੇ ਇੰਡੀਕੇਸ਼ਨ ਔਰ ਕੌਂਟਰਾ ਇੰਡੀਕੇਸ਼ਨ ਲਿਖੀਆਂ ਹੁੰਦੀਆਂ ਵੀ ਇਹਨਾਂ ਨੇ ਨਹੀਂ ਲੈਣਾ। ਪਰ ਜਦੋਂ ਅਸੀਂ ਰਾ ਫਾਰਮ ਚ ਲੈਣਾ ਹੈ ਉਹਨੂੰ ਅਸੀਂ ਫੂਡ ਦੇ ਤੌਰ ਤੇ ਲੈ ਸਕਦੇ ਹਾਂ, ਇੱਕ ਚਮਚਾ ਇਹਨੂੰ ਕੋਈ ਵੀ ਲੈ ਸਕਦਾ। ਆਮ ਤੌਰ ਤੇ ਅਸ਼ਵਗੰਧਾ ਜਿਹੜੀ ਹੈ ਇਹਦੀ ਕੋਈ ਜ਼ਿਆਦਾ ਕੌਂਟਰਾ ਇੰਡੀਕੇਸ਼ਨ ਨਹੀਂ ਹੈਗੀ। ਇਹਦੇ ਨਾਲ ਜਿਵੇਂ ਕਿਸੇ ਦਾ ਜੇ ਬਲੱਡ ਪ੍ਰੈਸ਼ਰ ਵਾਧਾ ਵੀ ਹੈ ਤਾਂ ਵੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਇਹ ਬਲੱਡ ਪ੍ਰੈਸ਼ਰ ਨੂੰ ਨਹੀਂ ਵਧਾਉਂਦੀ ਦਵਾਈ।
ਡਾਕਟਰ ਸਾਹਿਬ ਇੱਕ ਕਾਲ ਹੋਰ ਲੈ ਲਈਏ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਵੀ ਕੋਈ ਆਯੁਰਵੈਦਿਕ ਕੋਈ ਵਰਟੀਗੋ ਦਾ ਵੀ ਇਲਾਜ ਹੈਗਾ? ਵਰਟੀਗੋ ਦਾ?
ਹਾਂਜੀ, ਵਰਟੀਗੋ ਦੇ ਵਿੱਚ ਇੱਕ ਤਾਂ ਕਾਰਨ ਪਹਿਲਾਂ ਦੇਖਣਾ ਪੈਂਦਾ, ਕਈ ਵਾਰ ਜਿਹੜੀ ਵਰਟੀਗੋ ਜਿਹੜੀ ਚੱਕਰ ਆਉਂਦੇ ਨੇ ਜਿਹੜੇ, ਉਹ ਕਈ ਵਾਰ
ਜੀ ਲਾਈਨ ਉਹਨਾਂ ਨੇ ਡ੍ਰੌਪ ਹੋ ਗਈ, ਸਮਾਂ ਉਹਨਾਂ ਦੀ ਆਪਣੇ ਆਪ, ਮੈਂ ਨਹੀਂ ਡ੍ਰੌਪ ਕੀਤੀ ਗਈ, ਪਰ ਇਹ ਨਹੀਂ ਜੀ
ਅੱਛਾ ਵਰਟੀਗੋ ਦਾ ਇਹਨਾਂ ਨੇ ਸਵਾਲ ਪੁੱਛਿਆ। ਵਰਟੀਗੋ ਦਾ ਭਾਵ ਹੁੰਦਾ ਚੱਕਰ ਆਉਣੇ, ਚੱਕਰ ਆਉਣ ਦਾ ਪਹਿਲਾਂ ਤਾਂ ਕਈ ਵਾਰ ਸਾਨੂੰ ਉਹਦਾ ਡਾਇਗਨੋਸ ਕਰਨਾ ਚਾਹੀਦਾ ਵੀ ਇਹ ਚੱਕਰ ਆ ਕਿਉਂ ਰਹੇ ਨੇ। ਕਈ ਵਾਰ ਪੇਸ਼ੈਂਟ ਨੂੰ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ, ਉਹਦੇ ਜਿਹੜੀ ਗਰਦਨ ਦੇ ਵਿੱਚ ਜਿਹੜੀਆਂ ਰੀੜ੍ਹ ਦੇ ਮਣਕੇ ਨੇ ਉਹਨਾਂ ਦੇ ਵਿੱਚ ਦਿੱਕਤ ਹੁੰਦੀ ਹੈ, ਜਿਹਨੂੰ ਅਸੀਂ ਸਰਵਾਈਕਲ ਸਪੋਂਡੀਲਾਈਟਿਸ ਕਹਿੰਦੇ ਹਾਂ, ਉਸ ਬਿਮਾਰੀ ਕਰਕੇ ਵੀ ਚੱਕਰ ਆਉਂਦੇ ਨੇ। ਜਾਂ ਕਈ ਵਾਰ ਬਲੱਡ ਪ੍ਰੈਸ਼ਰ ਵਧਿਆ ਹੁੰਦਾ, ਸੋ ਚੱਕਰ ਆਉਣ ਦਾ ਪਹਿਲਾਂ ਤਾਂ ਕਾਰਨ ਆਪਾਂ ਨੂੰ ਲੱਭ ਲੈਣਾ ਚਾਹੀਦਾ ਵੀ ਵਰਟੀਗੋ ਜਿਹੜੀ ਹੈ ਉਹ ਕਿਉਂ ਹੈ। ਜਾਂ ਫਿਰ ਕਈ ਵਾਰ ਵਰਟੀਗੋ ਜਿਹੜੀ ਹੈ ਉਹ ਕੰਨਾਂ ਦੇ ਵਿੱਚ ਅੰਦਰਲੇ ਇਨਰ ਈਅਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਉਹਦੇ ਕਰਕੇ ਵੀ ਆਉਂਦੀ ਹੈ। ਜੇ ਉਹ ਪ੍ਰੋਬਲਮ ਹੋਵੇ ਉਹਦੇ ਵਿੱਚ ਜਿੰਕੋ ਵਾਇਲੋਵਾ ਇੱਕ ਹਰਬ ਹੁੰਦੀ ਹੈ, ਜਿੰਕੋ ਵਾਇਲੋਵਾ, ਉਹਦੇ ਕੈਪਸੂਲ ਮਿਲ ਜਾਂਦੇ ਨੇ ਆਮ ਆਪਣੇ ਸਟੋਰਾਂ ਤੇ ਪਏ ਹੁੰਦੇ ਨੇ ਜਿੰਕੋ ਵਾਇਲੋਵਾ ਦੇ। ਇਹਦਾ ਇੱਕ ਕੈਪਸੂਲ ਸਵੇਰੇ ਸ਼ਾਮ ਨੂੰ ਲਗਾਤਾਰ ਜੇ ਇੱਕ ਮਹੀਨਾ ਦੋ ਮਹੀਨੇ ਇਸਤੇਮਾਲ ਕਰੀਏ ਤਾਂ ਜਿਹੜੀ ਵਰਟੀਗੋ ਹੈ ਉਹ ਠੀਕ ਹੋ ਜਾਂਦੀ ਹੈ
ਜੀ। ਅੱਜ ਤੇ ਹੁਣ ਬਾਕੀ ਜਿਹੜਾ ਤੁਸੀਂ ਸੋਚ ਕੇ ਆਏ ਸੀ ਅੱਜ ਕੀ ਮੈਸੇਜ ਦੇਣਾ ਉਹ ਦੇ ਦਿਓ।
ਅੱਛਾ, ਮੈਂ ਕਹਿ ਰਿਹਾ ਸੀਗਾ ਕਿ ਕੁਛ ਸਕਿਨ ਦੀਆਂ ਬਿਮਾਰੀਆਂ ਨੇ ਜਿਹੜੇ ਚਮੜੀ ਦੇ ਰੋਗ ਨੇ, ਖਾਸ ਕਰਕੇ ਜਿਹੜੀਆਂ ਕੁਛ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹਨਾਂ ਦੇ ਵਿੱਚ ਐਲੋਪੈਥਿਕ ਦਵਾਈਆਂ ਦੇ ਨਾਲ ਪੇਸ਼ੈਂਟ ਬਹੁਤੇ ਠੀਕ ਨਹੀਂ ਹੁੰਦੇ, ਜਿਵੇਂ ਸੋਰਾਇਸਿਸ ਇੱਕ ਬਿਮਾਰੀ ਹੈ ਜਿਹਦੇ ਚ ਪੇਸ਼ੈਂਟ ਦੇ ਸਕਿਨ ਦੇ ਉੱਪਰ ਸਫੇਦ ਸਫੇਦ ਸਿਲਵਰੀ ਕਲਰ ਦੀਆਂ ਪੋਪੜੀਆਂ ਜੰਮ ਜਾਂਦੀਆਂ ਨੇ, ਖਾਸ ਕਰਕੇ ਬਾਲਾਂ ਦੇ ਵਿੱਚ। ਉਹਨਾਂ ਨੂੰ ਤਾਂ ਇਸ ਤਰ੍ਹਾਂ ਲੱਗਦਾ ਹੁੰਦਾ ਜਿਵੇਂ ਬਾਲਾਂ ਚ ਕੋਈ ਡੈਂਡਰਫ ਹੋ ਗਈ ਹੈ, ਪਰ ਉਹ ਡੈਂਡਰਫ ਦੀ ਕਈ ਵਾਰ ਮੋਟੀ ਮੋਟੀ ਪਰਤ ਜੰਮੀ ਹੁੰਦੀ ਹੈ, ਜਿਹਨੂੰ ਅਸੀਂ ਸੋਰਾਇਸਿਸ ਕਹਿੰਦੇ ਹਾਂ। ਸੋ ਉਹਦਾ ਸੋਰਾਇਸਿਸ ਹੋ ਗਈ, ਐਗਜ਼ੀਮਾ ਹੋ ਗਿਆ, ਐਗਜ਼ੀਮਾ ਦੇ ਵਿੱਚ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਈਚਿੰਗ ਰੈਸ਼ਿਸ ਹੋ ਜਾਂਦੇ ਨੇ ਸਕਿਨ ਦੇ ਉੱਪਰ। ਜਾਂ ਫਿਰ ਤੀਜੀ ਬਿਮਾਰੀ ਹੈ ਜਿਹੜੀ ਫਲਵੈਰੀ ਜਿਹਨੂੰ ਅਸੀਂ ਕਹਿੰਦੇ ਹਾਂ ਵਿਟੀਲੀਗੋ, ਉਹਦੇ ਵਿੱਚ ਵੀ ਜਿਹੜੀ ਸਕਿਨ ਹੈ ਉਹਦੇ ਉੱਪਰ ਸਫੇਦ ਸਫੇਦ ਦਾਗ ਹੋ ਜਾਂਦੇ ਨੇ, ਫਲਵੈਰੀ ਦਾ ਰੋਗ ਹੋ ਜਾਂਦਾ ਹੈ। ਸੋ ਇਹ ਦੋ ਤਿੰਨ ਬਿਮਾਰੀਆਂ ਨੇ ਜਿਹਨਾਂ ਦਾ ਐਲੋਪੈਥਿਕ ਇਲਾਜ ਜ਼ਿਆਦਾ ਸਕਸੈਸਫੁਲ ਨਹੀਂ ਹੈ, ਔਰ ਮਰੀਜ਼ ਬਹੁਤ ਲੰਬੇ ਸਮੇਂ ਤੱਕ ਦਵਾਈਆਂ ਲੈਂਦੇ ਰਹਿੰਦੇ ਨੇ, ਕਈ ਕਈ ਸਾਲ ਤਾਂ ਵੀ ਜਾ ਕੇ ਨਹੀਂ ਹਟਦੀਆਂ। ਇਹਨਾਂ ਦਾ ਸਾਡੇ ਕੋਲ ਆਯੁਰਵੇਦ ਦੇ ਵਿੱਚ ਬੜਾ ਕਮਾਲ ਟ੍ਰੀਟਮੈਂਟ ਹੈ, ਬਹੁਤ ਪੇਸ਼ੈਂਟ ਇਹਦੇ ਠੀਕ ਹੋਏ ਨੇ। ਸੋ ਇਹਦੇ ਬਾਰੇ ਜੇ ਕਿਸੇ ਨੇ ਸਕਿਨ ਦੀ ਡਿਜ਼ੀਜ਼ ਬਾਰੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਜਾਂ ਮੈਨੂੰ ਕਲੀਨਿਕ ਜਾ ਕੇ ਮਿਲਣਾ, ਤਾਂ ਕਲੀਨਿਕ ਚ ਮਿਲ ਸਕਦੇ ਨੇ। ਜਾਣਕਾਰੀ ਲੈਣੀ ਹੈ 416-804-1500 ਮੇਰਾ ਨੰਬਰ ਹੈ, ਕਲੀਨਿਕ ਚ ਮਿਲਣਾ ਹੈ। ਫਰਾਈਡੇ ਸੈਟਰਡੇ ਦੋ ਦਿਨ ਮੇਰਾ ਵਾਕ ਇਨ ਕਲੀਨਿਕ ਹੁੰਦਾ, ਲੇਕਿਨ ਉਹਦੇ ਚ ਵੀ ਤੁਸੀਂ ਇੱਕ ਵਾਰ ਫੋਨ ਕਰਕੇ ਟਾਈਮ ਪੁੱਛ ਲਿਓ, ਕਿਉਂਕਿ ਕਈ ਵਾਰ ਰਸ਼ ਹੋ ਜਾਂਦਾ ਹੈ
ਜੀ। ਧੰਨਵਾਦ ਡਾਕਟਰ ਸਾਹਿਬ,
ਥੈਂਕ ਯੂ ਸਰ, ਥੈਂਕ ਯੂ।
416-804-1500 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਕੁਝ ਰਿਕਾਰਡਡ ਸੰਦੇਸ਼ ਤੋਂ ਰਾਈਟ ਵੇ ਬਾਅਦ ਤੇਜਿੰਦਰ ਫਤਿਹਪੁਰ ਮੇਰੇ ਨਾਲ ਜੁੜਨਗੇ, ਸੋ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਹੋਵੇਗਾ।
ਉਹ ਯਾਰ, ਤੇਰੀ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ।
ਤੇ ਬੱਚਿਆਂ ਲਈ RESP,
ਅੱਜ ਹੀ ਸੰਪਰਕ ਕਰੋ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ।
416-994-72-72,
416-994-72-72।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 Racine Road ਇਟੋਬੀਕੋ, ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 Racine Road 416-795-9696।
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ। ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012-30 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन, CWC इमिग्रेशन
9056704444
670-4444 CWC इमिग्रेशन आपको आपके अपनों से मिलाए।
नवा ले लिया ट्रक तेरे बाई ने, ओ बाबे ते चल चलिए
भाई, इन्नी जल्दी नवा ट्रक ले लिया?
आहो, जदों वधिया ट्रेनिंग होवे, वधिया कंपनियां भी हायर करदियां, फिर वधिया पैकेज, चंगे पैसे मिलदे वीर।
ते शानू भी टच किथों लई आ ट्रेनिंग?
टोरंटो ट्रक ड्राइविंग स्कूल तों, दहाकियां तों ट्रेनिंग दिंदे आ रहे ने।
इन्हां दी ट्रेनिंग च की खास आ?
वन टू वन ट्रेनिंग दिंदे प्रोपर, ओ भी तुहाडे स्केड्यूल दे अकॉर्डिंग, तुहानू अपना काम छड्डन दी भी लोड़ नहीं। तेर ब्रेकां क्लासां जिहड़ियां हरेक शनिचरवार ते
ਬਾਈ ਨੰਬਰ ਤੇ ਦੇ ਦੇ।
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 416-675-7500 ਤੇ ਅੱਜ ਹੀ ਸੰਪਰਕ ਕਰੋ।
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262।
WTR 770 ਤੋਂ ਪ੍ਰੋਗਰਾਮ ਖੌਰ ਸਾਹਿਬ ਨਾਲ ਜੁੜੇ ਹੋ। ਪ੍ਰੋਗਰਾਮ ਖੌਰ ਸਾਹਿਬ ਦੇ ਵਿੱਚ ਹੁਣ ਸਮਾਂ ਹੋ ਗਿਆ ਪੰਜਾਬ ਦੀਆਂ ਖਬਰਾਂ ਦਾ, ਕੁਝ ਅਸੀਂ 7-8 ਮਿੰਟ ਲੇਟ ਹੈ, ਪਰ ਫਿਰ ਵੀ ਤੇਜਿੰਦਰ ਫਤਿਹਪੁਰ ਮੇਰੇ ਨਾਲ ਜੁੜ ਚੁੱਕੇ ਨੇ। ਤੇਜਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਤੇਜਿੰਦਰ ਜੀ ਮੇਰੇ ਨਾਲ ਇੱਕ ਦੋ ਮਿੰਟ ਦੇ ਵਿੱਚ ਜੁਆਇਨ ਕਰਨਗੇ, ਔਰ ਇੱਕ ਵਾਰੀ ਫਿਰ ਦੱਸ ਦਈਏ ਸਾਡੇ ਇਸ ਪ੍ਰੋਗਰਾਮ ਨੂੰ ਏਸ਼ੀਅਨ ਫੂਡ ਸੈਂਟਰ ਵੱਲੋਂ ਮੁੱਖ ਤੌਰ ਤੇ ਸਪਾਂਸਰ ਕੀਤਾ ਜਾ ਰਿਹਾ। 416-740-3262 ਹੈੱਡ ਆਫਿਸ ਦਾ ਨੰਬਰ ਹੈ, ਇਸ ਤੇ ਆਨਲਾਈਨ ਗ੍ਰੋਸਰੀ ਕਰਨ ਦੇ ਲਈ asianfoodcenter.com। ਤੇਜਿੰਦਰ ਸਵਾਗਤ ਹੈ ਪ੍ਰੋਗਰਾਮ ਵਿੱਚ।
ਸ਼ੁਕਰੀਆ ਅਗਰਵਾਲ ਸਾਹਿਬ, ਪ੍ਰੋਗਰਾਮ ਖਬਰ ਸਾਹਿਬ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ ਜੀ। ਸੋ ਆਓ ਪਹਿਲਾਂ ਮੋਟੀਆਂ ਮੋਟੀਆਂ ਖਬਰਾਂ ਤੇ ਨਜ਼ਰ ਮਾਰ ਦਈਏ।
ਬਿਲਕੁਲ ਗਰੇਵਾਲ ਸਾਹਿਬ, ਅੱਜ ਜਲੰਧਰ ਵਿਖੇ ਵਰਚੁਅਲ ਰੈਲੀ ਕੀਤੀ ਹੈ ਰਾਹੁਲ ਗਾਂਧੀ ਨੇ ਤੇ ਨਵਜੋਤ ਸਿੱਧੂ ਨੇ। ਤਿੰਨ ਸਵਾਲ ਪੁੱਛੇ ਨੇ ਤੇ ਉਧਰ ਕਾਂਗਰਸ ਦੇ ਸੀਐਮ ਚਿਹਰੇ ਨੂੰ ਲੈ ਕੇ ਵੀ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਹੈ ਤੇ ਸਿੱਟ ਨੇ ਡੇਰਾ ਸਿਰਸਾ ਦੇ ਮੁਖੀ ਤੇ ਹੋਰ 9 ਸਮੇਤ ਫਰੀਦਕੋਟ ਅਦਾਲਤ ਦੇ ਵਿੱਚ ਅੱਜ ਚਲਾਨ ਪੇਸ਼ ਕੀਤਾ ਤੇ ਜਲੰਧਰ ਪਹੁੰਚੇ ਨੇ ਰਾਹੁਲ ਗਾਂਧੀ। ਨਵੀਂ ਸੋਚ ਨਵਾਂ ਪੰਜਾਬ ਅਧੀਨ ਵਰਚੁਅਲ ਰੈਲੀ ਕੀਤੀ ਹੈ ਤੇ ਕੁਛ ਵਾਅਦੇ ਕੀਤੇ ਨੇ ਤੇ ਭਗਵੰਤ ਮਾਨ ਨੇ ਕਿਹਾ ਸੱਤਾ ਚਾਹੇ ਤਾਂ ਅਧਿਆਪਕਾਂ ਦੇ ਸਾਰੇ ਉਲਾਂਭੇ ਲਾਹ ਦਿਆਵਾਂਗੇ ਤੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਲੁਧਿਆਣਾ ਜਲੰਧਰ ਹਾਈਵੇ ਜਾਮ ਕੀਤਾ ਗਿਆ ਤੇ ਨਵਜੋਤ ਕੌਰ ਸਿੱਧੂ ਨੇ ਮਜੀਠੀਆ ਤੇ ਸ਼ਬਦੀ ਹਮਲਾ ਕੀਤਾ। ਹਰਸਿਮਰਤ ਬਾਦਲ ਨੂੰ ਵੀ ਉਹਨਾਂ ਨੇ ਤੰਜ ਕਸੇ ਨੇ ਤੇ ਜੇਲ੍ਹ ਚ ਬੰਦ ਸੁਖਪਾਲ ਖਹਿਰਾ ਹੁਣ ਕਾਗਜ਼ ਭਰ ਸਕਣਗੇ, ਉਹਨਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ ਤੇ ਦੂਜਾ ਹੈ ਕਿ ਸ਼ਾਇਦ ਤੁਸੀਂ ਕੱਲ ਮਿਸ ਸੀਗੇ ਆਪਾਂ ਕਿ ਅੰਮ੍ਰਿਤਸਰ ਦੇ ਵਿੱਚ ਹੁਣ ਚੋਣ ਮੈਦਾਨ ਆ ਜਿਹੜਾ ਪੂਰੀ ਤਰ੍ਹਾਂ ਭੱਗ ਗਿਆ ਕਿਉਂਕਿ ਬਿਕਰਮ ਮਜੀਠੀਆ ਦੀ ਇੱਕ ਤਾਂ ਸੁਪਰੀਮ ਕੋਰਟ ਨੇ ਫਿਰ ਤੋਂ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ, ਦੂਜਾ ਅਕਾਲੀ ਦਲ ਵੱਲੋਂ ਨਵਜੋਤ ਸਿੱਧੂ ਦੇ ਮੁਕਾਬਲੇ ਬਿਕਰਮ ਮਜੀਠੀਆ ਨੂੰ ਉਮੀਦਵਾਰ ਐਲਾਨਿਆ ਗਿਆ। ਜੀ ਗਰੇਵਾਲ ਸਾਹਿਬ,
ਸੋ ਸਭ ਤੋਂ ਪਹਿਲਾਂ ਤਾਂ ਪੈਸੇ ਖਬਰ ਵੱਲ ਚੱਲਦੇ ਆ, ਤੁਹਾਡਾ ਓਪੀਨੀਅਨ ਜਾਣਨਾ ਚਾਹਾਂਗਾ ਕਿ ਕੀ ਸਿੱਧੂ ਜਿੱਤੇਗਾ ਮਜੀਠੀਆ ਨੂੰ ਕਿ ਮਜੀਠੀਆ ਸਿੱਧੂ ਨੂੰ ਹਰਾਉਣ ਚ ਕਾਮਯਾਬ ਹੋ ਜਾਏਗਾ।
ਗਰੇਵਾਲ ਸਾਹਿਬ ਦੇਖੋ, ਸਿਆਸਤ ਦੇ ਵਿੱਚ ਇੱਕ ਸਿਆਸੀ ਲੜਾਈ ਹੁੰਦੀ ਸੀ ਪਰ ਜਦੋਂ ਵਿਧਾਨ ਸਭਾ ਦੇ ਵਿੱਚ ਹੀ ਜਦੋਂ ਉੱਥੇ ਬ੍ਰੇਕ ਹੁੰਦੀ ਸੀ ਤਾਂ ਵਿਧਾਨ ਸਭਾ ਦੀ ਕੰਟੀਨ ਚ ਸਾਰੀਆਂ ਪਾਰਟੀਆਂ ਦੇ ਜਿਹੜੇ ਵਿਧਾਇਕ ਨੇ ਇੱਕੋ ਟੇਬਲ ਤੇ ਬਹਿ ਕੇ ਖਾਣਾ ਖਾਂਦੇ ਸੀ, ਉਹਨਾਂ ਚ ਇੱਕ ਵੱਖਰੀ ਤਰ੍ਹਾਂ ਦੀ ਸਾਂਝ ਸੀ। ਸੋ ਸਾਂਝ ਜਿਹੜੀ ਉਹ ਸਾਂਝ ਸੀਗੀ ਉਹ ਬਰਕਰਾਰ ਹੁਣ ਨਹੀਂ ਰਹਿ ਗਈ, ਹੁਣ ਕੁੜੱਤਨ ਬਹੁਤ ਜ਼ਿਆਦਾ ਵੱਧ ਗਈ ਹੈ। ਖਾਸ ਕਰਕੇ ਜਦੋਂ ਤੋਂ 2017 ਤੋਂ ਕਾਂਗਰਸ ਸਰਕਾਰ ਆਈ ਹੈ, ਵਿਧਾਨ ਸਭਾ ਦੇ ਹਰ ਸੈਸ਼ਨ ਦੇ ਵਿੱਚ ਹੀ ਬਿਕਰਮ ਮਜੀਠੀਆ ਦੇ ਨਾਲ ਨਵਜੋਤ ਸਿੰਘ ਸਿੱਧੂ ਉਲਝਦੇ ਨਜ਼ਰ ਆਏ ਨੇ। ਤੇ ਬਿਕਰਮ ਮਜੀਠੀਆ ਨੂੰ ਪਹਿਲਾਂ ਹਲਕਾ ਮਜੀਠਾ ਤੋਂ ਜਿਹੜਾ ਉਹਦਾ ਪੁਰਾਣਾ ਹਲਕਾ ਉੱਥੋਂ ਉਮੀਦਵਾਰ ਅਕਾਲੀ ਦਲ ਨੇ ਐਲਾਨਿਆ ਸੀ, ਪਰ ਕੱਲ ਸੁਖਬੀਰ ਬਾਦਲ ਨੇ ਉਹਨਾਂ ਨੂੰ ਨਵਜੋਤ ਸਿੱਧੂ ਦੇ ਖਿਲਾਫ ਵੀ ਉਮੀਦਵਾਰ ਐਲਾਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੱਡਾ ਚਿਹਰਾ ਮਾਝੇ ਦਾ ਜਰਨੈਲ ਹੈ ਤੇ ਇਹ ਨਵਜੋਤ ਸਿੱਧੂ ਨੂੰ ਹਰਾਏਗਾ। ਸੋ ਉਹਦੇ ਤੇ ਕੱਲ ਦੀ ਚਰਚਾ ਚੱਲ ਰਹੀ ਹੈ, ਕੱਲ ਦੇ ਸਾਰੇ ਚੈਨਲਾਂ ਤੇ ਡਿਬੇਟ ਚੱਲ ਰਹੀ ਹੈ। ਔਰ ਅਕਾਲੀ ਦਲ ਦਾ ਇਹ ਦਾਅਵਾ ਹੈ ਕਿ ਜਦੋਂ ਨਵਜੋਤ ਸਿੱਧੂ ਐਮਪੀ ਬਣੇ ਆ, ਤਿੰਨ ਵਾਰ ਜੇ ਜਿੱਤੇ ਵੀ ਨੇ, ਤਾਂ ਉਹ ਜਿਹੜੀਆਂ ਸੀਟਾਂ ਅੰਮ੍ਰਿਤਸਰ ਦੇ ਵਿੱਚ ਵਿਧਾਨ ਸਭਾ ਸੀਟਾਂ ਬੀਜੇਪੀ ਕੋਲ ਸੀ, ਉਹ ਸਾਰੀਆਂ ਸੀਟਾਂ ਤੋਂ ਹਾਰਦੇ ਸੀ ਤੇ ਉਹਨਾਂ ਨੂੰ ਆ ਕੇ ਜਿਹੜੀਆਂ ਅਕਾਲੀ ਦਲ ਦੀਆਂ ਸੀਟਾਂ ਨੇ ਉੱਥੋਂ ਹੀ ਜਿੱਤ ਮਿਲਦੀ ਸੀ। ਸੋ ਅਕਾਲੀ ਦਲ ਹੀ ਨਵਜੋਤ ਸਿੱਧੂ ਨੂੰ ਜਿਤਾਉਂਦਾ ਰਿਹਾ। ਸੋ ਇਸ ਕਰਕੇ ਉੱਥੇ ਜਿਹੜਾ ਰੌਚਕ ਹੈ ਜਿਹੜਾ ਇਸ ਵਾਰ ਮੁਕਾਬਲਾ, ਔਰ ਅੱਜ ਤੋਂ ਹੀ ਜਿਹੜੇ
ਆਪਾਂ ਸਾਰੀ ਗੱਲ ਖਬਰ ਕਰ ਲਈ ਕਵਰ ਕਿ ਵੀ ਆਹ ਕੁਛ ਹੈ ਤੇ ਆਹ ਕੁਛ ਚੱਲ ਰਿਹਾ, ਮੈਂ ਤੁਹਾਡਾ ਓਪੀਨੀਅਨ ਜਾਣਨਾ ਚਾਹਾਂਗਾ ਕਿ ਦੋਹਾਂ ਦੇ ਵਿੱਚੋਂ ਕਿਹੜਾ ਬਾਜੀ ਮਾਰੂਗਾ।
ਦੇਖੋ ਗਰੇਵਾਲ ਸਾਹਿਬ, ਜੇ ਮਜੀਠਾ ਦੀ ਗੱਲ ਕਰੀਏ ਤਾਂ ਮਜੀਠੇ ਹਲਕੇ ਜੇ ਬਿਕਰਮ ਸਿੰਘ ਮਜੀਠੀਆ ਮਜ਼ਬੂਤ ਹੈ, ਤੇ ਜੇ ਇੱਥੋਂ ਦੀ ਗੱਲ ਕਰੀਏ ਤਾਂ ਨਵਜੋਤ ਸਿੱਧੂ 40,000 ਤੋਂ ਵੀ ਉੱਤੇ 42,000 ਸਮਥਿੰਗ ਵੋਟਾਂ ਦੇ ਨਾਲ ਜਿੱਤੇ ਸੀ 2017 ਦੇ ਵਿੱਚ। ਸੋ ਉਹਨਾਂ ਦੀ ਬਹੁਤ ਵੱਡੀ ਲੀਡ ਹੈ ਜਿਹੜੀ ਉੱਥੋਂ ਦੀ ਹੈ, ਲੋਕ ਉਹਨਾਂ ਦੇ ਨਾਲ ਜੁੜੇ ਨੇ, ਔਰ ਉਹਨਾਂ ਦੀ ਵਾਈਫ ਨੇ ਵੀ ਉੱਥੇ ਬਹੁਤ ਵਰਕ ਕੀਤਾ ਹੈ ਕਿਉਂਕਿ ਇੱਕ ਵਾਰ ਉਹ ਵੀ ਉੱਥੋਂ ਵਿਧਾਇਕ ਰਹੇ ਨੇ। ਸੋ ਨਵਜੋਤ ਸਿੱਧੂ ਨੂੰ ਹਰਾਉਣਾ ਐਡਾ ਸੌਖਾ ਨਹੀਂ, ਇਹ ਚੈਲੰਜ ਮੇਰਾ ਖਿਆਲ ਹੈ ਕਿ ਅਕਾਲੀ ਦਲ ਨੂੰ ਹੋ ਸਕਦਾ ਹੈ ਕਿ ਮਹਿੰਗਾ ਪਵੇ, ਕਿਉਂਕਿ ਨਵਜੋਤ ਸਿੱਧੂ ਨੂੰ ਉੱਥੋਂ ਹਰਾਉਣਾ ਕੋਈ ਬਹੁਤ ਸੌਖਾ ਨਹੀਂ ਹੈ। ਇਹ ਹੋ ਸਕਦਾ ਹੈ ਕਿ ਅਕਾਲੀ ਦਲ ਨੂੰ ਜ਼ੋਰ ਵੀ ਉੱਥੇ ਪੂਰਾ ਲਾਉਣਾ ਪਵੇ, ਪਰ ਉਹਨਾਂ ਨੇ ਇਹ ਵੀ ਕਿਹਾ ਦੂਜੇ ਪਾਸੇ ਵੀ ਜੇ ਤੁਸੀਂ ਲੜਨਾ ਹੀ ਹੈ ਤਾਂ ਇੱਕ ਸੀਟ ਤੋਂ ਲੜੇ ਮਜੀਠੀਆ ਆ ਗਏ, ਸਿਰਫ ਨਵਜੋਤ ਸਿੱਧੂ ਦੇ ਖਿਲਾਫ ਹੀ ਲੜੇ। ਸੋ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਸ਼ਾਇਦ ਜਿੱਤਣਾ ਇੰਨਾ ਸੌਖਾ ਨਹੀਂ ਉੱਥੋਂ। ਸੋ ਉੱਥੇ ਗਰੇਵਾਲ ਸਾਹਿਬ, ਮੈਂ ਕੱਲ ਅੰਮ੍ਰਿਤਸਰ ਹੀ ਸੀਗਾ, ਸੋ ਮੈਂ ਉੱਥੋਂ ਲੋਕਾਂ ਤੋਂ ਪੁੱਛਿਆ, ਸੋ ਲੋਕ ਨੇ ਜਿਹੜੇ ਉਹ ਨਵਜੋਤ ਸਿੱਧੂ ਨਾਲ ਵੀ ਜੁੜੇ ਹੋਏ ਨੇ, ਇਸ ਕਰਕੇ ਉਹਨੂੰ ਹਰਾਉਣਾ ਇੰਨਾ ਸੌਖਾ ਨਹੀਂ।
ਤੁਹਾਡਾ ਓਪੀਨੀਅਨ ਐਂਡ ਤੇ ਕੀ, ਨਵਜੋਤ ਸਿੱਧੂ ਜਿੱਤ ਸਕੇਗਾ ਇਹ ਸੀਟ?
ਗਰੇਵਾਲ ਸਾਹਿਬ, ਇੱਕ ਗੱਲ ਇਸ ਤਰ੍ਹਾਂ ਦੀ ਹੈ ਜਿਹੜੀ ਚੱਲ ਰਹੀ ਹੈ, ਉਹ ਇੱਕ ਦੋ ਦਿਨ ਚ ਸਾਂਝੀ ਕਰਾਂਗੇ ਜੇ ਉਹ ਹੋਈ, ਕਿ 18 ਐਮਸੀ ਨੇ ਜੀ ਉੱਥੇ ਕਾਂਗਰਸ ਦੇ, ਉਹਦੇ ਚੋਂ 16 ਐਮਸੀ ਪਤਾ ਲੱਗਿਆ ਵੀ ਆਉਣ ਵਾਲੇ ਦਿਨਾਂ ਚ ਅਕਾਲੀ ਦਲ ਨੂੰ ਜੁਆਇਨ ਕਰ ਸਕਦੇ ਨੇ ਸਿੱਧੂ ਦੇ ਖਿਲਾਫ, ਜੇ ਉਹ ਅਕਾਲੀ ਦਲ ਨੂੰ ਜੁਆਇਨ ਕਰਦੇ ਆ। ਤੇ ਦੂਜਾ ਇਹ ਵੀ ਹੈ ਕਿ ਜਿਹੜੀ ਉੱਥੋਂ ਦੀ ਲੋਕਲ ਕਾਂਗਰਸ ਲੀਡਰਸ਼ਿਪ ਹੈ ਉਹ ਨਵਜੋਤ ਸਿੱਧੂ ਨੂੰ ਅੰਦਰ ਖਾਤੇ ਹਰਾਉਣਾ ਚਾਹੁੰਦੀ ਹੈ, ਤੇ ਜੇ ਇਹ ਸਾਰਾ ਕੁਝ ਸੱਚ ਹੁੰਦਾ ਤਾਂ ਨਵਜੋਤ ਸਿੱਧੂ ਉੱਥੋਂ ਹਾਰ ਸਕਦੇ ਨੇ ਤੇ ਬਿਕਰਮ ਮਜੀਠੀਆ ਜਿੱਤ ਸਕਦਾ ਜੀ।
ਉਹ ਹੈ ਐਮਸੀ ਦਾ ਪਲਟੀ ਮਾਰਨ ਤੋਂ ਬਾਅਦ ਦੀ ਗੱਲ, ਅੱਜ ਦੀ ਘੜੀ ਤੁਸੀਂ ਕੱਲ ਅੰਮ੍ਰਿਤਸਰ ਲਾਈ ਹੈ, ਸਲਕੇ ਦੇ ਵਿੱਚ ਕੱਲ ਸਮਾਂ ਲਾਇਆ, ਤੇ ਕੀ ਲੋਕਾਂ ਦੀ ਰਾਏ ਹੈ ਕਿ ਲੋਕ ਨਵਜੋਤ ਨੂੰ ਜਿਤਾਉਂਦੇ ਨੇ?
ਅੱਜ ਦੀ ਘੜੀ ਚ ਗਰੇਵਾਲ ਸਾਹਿਬ, ਨਵਜੋਤ ਸਿੱਧੂ ਨਹੀਂ ਹਾਰ ਰਿਹਾ।
ਸੋ ਇੱਦਾਂ ਹੀ ਕਹਿ ਦੋ ਕਿ ਨਵਜੋਤ ਸਿੱਧੂ ਜਿੱਤੂਗਾ ਅੱਜ ਦੀ ਘੜੀ ਦੇ ਵਿੱਚ?
ਅੱਜ ਦੀ ਘੜੀ ਚ ਨਵਜੋਤ ਸਿੱਧੂ ਜਿੱਤ ਰਿਹਾ ਜੀ।
ਬੜੀ ਮੁਸ਼ਕਿਲ ਦੇ ਨਾਲ ਘੇਰ ਕੇ ਲਿਆਂਦਾ ਤੁਹਾਨੂੰ ਬਾਈ ਜੀ ਨੇ, ਸਾਡੇ ਨਾਲ ਉਹ ਵੀ ਕੋਈ ਕਹਿਣਾ ਚਾਹੁੰਦੇ। ਕੱਲ ਇਹਨਾਂ ਨੇ ਭਵਿੱਖਬਾਣੀ ਕਰਤੀ, ਮੈਨੂੰ ਲਿਖਾ ਦਿੱਤਾ ਮੇਰੀ ਕਾਪੀ ਦੇ ਉੱਤੇ ਕਿ ਵੀ ਨਵਜੋਤ ਸਿੱਧੂ ਜਿੱਤੂਗਾ। ਕੱਲ ਇਹਨਾਂ ਨੇ ਕਿਹਾ, ਨੋਟ ਕਰੋ, ਇਹਨਾਂ ਨੇ ਵਰਡਿੰਗ ਲਿਖਾਈ ਹੌਲੀ ਹੌਲੀ ਤੇ ਮੈਂ ਉਹ ਲਿਖੀ ਆ। ਮੈਂ ਉਹ ਪੇਪਰ 26 ਜਨਵਰੀ ਨੂੰ 9:26 ਦੇ ਉੱਤੇ ਇਹਨਾਂ ਦੀ ਪ੍ਰੋਡਿਕਸ਼ਨ ਸੀਗੀ ਕਿ ਨਵਜੋਤ ਸਿੱਧੂ ਜਿੱਤੇਗਾ ਹੀ ਜਿੱਤੇਗਾ। ਇਹ ਕਹਿੰਦੇ ਇਹ ਮੇਰੀ ਪ੍ਰੋਡਿਕਸ਼ਨ ਹੈ ਤੇ ਅੱਜ ਫੇਰ ਕਹਿਣਾ ਚਾਹੁੰਦੇ ਹੋ ਜੀ? ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ।
ਹਾਂਜੀ, ਤੇਜਿੰਦਰ ਜੀ ਨੂੰ ਤੁਸੀਂ ਦੇਖ ਲਓ ਲਾਈਨ, ਪਰ ਹੌਲੀ ਹੌਲੀ ਮਿੰਗਣਾ ਪਾ ਕੇ ਆਏ ਨੇ ਲਾਈਨ ਤੇ। ਹਾਂ ਬਿਲਕੁਲ, ਕਹਿਣੀ ਤਾਂ ਚਾਹੁੰਦੇ ਸੀ ਪਾ ਰਹੇ ਨਾ, ਉਹ ਭੁੱਕ ਮਾ ਕੇ ਵੀ ਮੈਂ ਨੀ ਮਾਨੂੰ ਵਾਲੀ ਗੱਲ ਕਰਦੇ ਸੀਗੇ, ਤੁਸੀਂ ਹੌਲੀ ਹੌਲੀ ਫਿਰ ਵੀ ਕਹਾ ਹੀ ਦਿੱਤਾ ਵੀ ਹਾਂ ਭਾਈ ਅੱਜ ਜੇ ਇਹ ਕਰਦੇ ਕਰਦਾ ਜੇ ਵਾਲੀਆਂ, ਜੇ ਤਾਂ ਬੜਾ ਕੁਛ ਉਹਦਾ ਭੂਆ ਹੁੰਦੀ, ਫੁੱਫੜ ਬਣ ਜਾਂਦਾ, ਚਾਚਾ ਬਣ ਜਾਂਦਾ, ਉਹਦਾ ਬੜੀਆਂ ਕਹਾਵਤਾਂ ਸਿਆਣੇ ਦੇ ਬਣੀਆਂ ਹੋਈਆਂ। ਜੇ ਵਾਲੀ ਗੱਲ ਨਾ ਕਰੋ, ਅੱਜ ਦੀ ਗੱਲ ਕਰੋ, ਜਦੋਂ ਗਾਹਾਂ ਕੱਲ ਨੂੰ ਆਊ ਕੱਲ ਦੇਖਾਂਗੇ।
ਠੀਕ ਹੈ,
ਅੱਜ ਦੀ ਗੱਲ ਤਾਂ 100% ਜੀ, 200% ਸਿੱਧੂ ਸਾਹਿਬ ਜਿੱਤਦਾ, ਅੱਜ ਤਾਂ ਤੁਸੀਂ ਵੀ ਮੋਹਰ ਲਾ ਦਿੱਤੀ ਇਸ ਚੀਜ਼ ਤੇ, ਬਾਕੀ ਹੋਰ ਸਾਰੇ ਮੀਡੀਆ ਵੀ ਲਾ ਚੁੱਕਿਆ ਪਿਆ ਮੋਹਰ ਇਸ ਚੀਜ਼ ਤੇ। ਕੌਂਸਲ ਜਾਣਗੇ ਨਹੀਂ ਜਾਣਗੇ ਉਹ ਤਾਂ ਹਜੇ ਜੇ ਵਾਲੀਆਂ ਗੱਲਾਂ ਨੇ, ਜੇ ਵਾਲੀਆਂ ਨਹੀਂ ਪੈਣਾ ਆਪਾਂ। ਹਾਂਜੀ, ਹੋਰ ਦੱਸੋ।
ਜਿਹੜੇ ਰਾਹੁਲ ਗਾਂਧੀ ਹੈ, ਪਹਿਲਾਂ ਬੜੀ ਵੱਡੀ ਰੈਲੀ ਕਰਨ ਨੂੰ ਸੋਚ ਰਹੇ ਸੀਗੇ, ਹੁਣ ਫਿਰ ਉਹ ਚੁੱਪ ਚੁਪੀਤੇ ਆ ਕੇ ਵਰਚੁਅਲ ਰੈਲੀ ਕਰਕੇ ਵਾਪਸ ਗਏ ਨੇ, ਸੋ ਇੱਦਾਂ ਦੀਆਂ ਗੱਲਾਂ ਕਰਕੇ ਨੇ, ਕੋਈ ਰੈਲੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨਾ ਹੋਣ ਤੋਂ ਬਾਅਦ ਰਾਹੁਲ ਗਾਂਧੀ ਵੀ ਰੈਲੀ ਨਹੀਂ ਕਰ ਸਕਿਆ ਪੰਜਾਬ ਦੇ ਵਿੱਚ, ਤੇ ਕੋਈ ਪਰਮਾ ਇਕੱਠ ਉਹਨਾਂ ਨੂੰ ਵੀ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਸੀ। ਔਰ ਇਹਦੇ ਬਾਰੇ ਚ ਕੀ ਕਹਿਣਾ ਚਾਹੁੰਦੇ ਹੋ? ਪਲੱਸ ਜੋ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਤਾਂ ਚੰਨੀ ਸਾਡਾ ਚਿਹਰਾ ਸੀ ਐਮ ਦਾ।
ਹਾਂ ਦੇਖੋ ਦੋ ਗੱਲਾਂ ਨੇ, ਪਹਿਲਾਂ ਆਪਾਂ ਰੈਲੀ ਤੇ ਆਈਏ ਗੱਲ। ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਉਦੋਂ ਚੋਣ ਕਮਿਸ਼ਨ ਦਾ ਜਾਬਤਾ ਨਹੀਂ ਸੀ ਲੱਗਿਆ, ਉਦੋਂ ਕਰ ਸਕਦੇ ਸੀ, ਹੁਣ ਜਾਬਤਾ ਲੱਗਿਆ। ਉਹਦੇ ਮੁਤਾਬਕ ਜਿੰਨਾ ਕੁ ਇਕੱਠ ਕਿਹਾ ਸੀ ਉਹਨਾਂ ਨੇ ਉਹ ਹਿਸਾਬ ਨਾਲ, ਕਿਉਂਕਿ ਕੱਲ ਨੂੰ ਕਿਸਮੀ ਸਮੀ ਹੋ ਜਾਂਦੀ ਇਹਨਾਂ ਤੇ ਇਕੱਠ ਦੇ ਵਿੱਚ ਵੱਧ ਘੱਟ, ਜਿਵੇਂ ਮਜੀਠੀਆ ਦੇ ਉਹਨਾਂ ਨੇ ਚੋਣ ਕਮਿਸ਼ਨ ਨੇ ਪਾਬੰਦੀਆਂ ਲਾਤੀਆਂ ਸੀਗੀਆਂ ਇਕੱਠ ਤੇ, ਉਹ ਚੀਜ਼ ਨੂੰ ਸੁਰੱਖਿਅਤ ਰੱਖਦਿਆਂ ਹੋਇਆਂ, ਕਿਉਂਕਿ ਸਾਰੇ ਲੀਡਰਾਂ ਦਾ ਜਾਣਾ ਸੀ, ਜੇ ਕੋਈ ਗੱਲਬਾਤ ਹੁੰਦੀ ਸਾਰੇ ਲੀਡਰਾਂ ਦੇ ਕੇਸ ਪੈਣਾ ਸੀ। ਇਸ ਕਰਕੇ ਉਹ ਤਾਂ ਵਿੱਚ ਰੱਖਿਆ, ਥੋੜਾ ਹਿਸਾਬ ਨੇ ਚੱਲ ਰਹੇ ਨੇ ਇਹ। ਇਸ ਗੱਲ ਕੇ ਵਧੀਆ ਗੱਲ ਹੋਈ ਹੈ ਇਹ ਤਾਂ। ਜਿਹੜੀ ਗੱਲ ਤੁਸੀਂ ਪ੍ਰਤਾਪ ਸਿੰਘ ਬਾਜਵੇ ਦੀ ਕਰਦੇ ਹੋ, ਜਿਹੜੀ ਮੈਨੀਫੈਸਟੋ ਕਮੇਟੀ ਦੀ ਉਹਨਾਂ ਨੇ ਅੱਜ ਮੀਟਿੰਗ ਮੀਡੀਆ ਦੇ ਨਾਲ ਕਰੀ ਆ, ਬਾਈ ਜੀ ਨੂੰ ਪਤਾ ਹੋ ਤੁਸੀਂ ਜੀ ਨੂੰ, ਉਹਦੇ ਵਿੱਚ ਸਿੱਧੂ ਸਾਹਿਬ ਨੂੰ ਜ਼ਿਆਦਾ ਕੁਐਸਚਨ ਕਰੇ ਗਏ ਨੇ, ਸਿੱਧੂ ਸਾਹਿਬ ਨੂੰ ਜ਼ਿਆਦਾ ਟਾਈਮ ਦਿੱਤਾ ਗਿਆ, ਬਾਜਵੇ ਦਾ ਵਿਚਾਰੇ ਨੂੰ ਬੋਲਣ ਨਹੀਂ ਦਿੱਤਾ ਮੀਡੀਆ ਵਾਲਿਆਂ ਨੇ। ਸਾਰੀਆਂ ਗੱਲਾਂ ਉਹ ਮੰਨ ਗਿਆ ਵੀ ਹਾਂ ਵੀ ਸਿੱਧੂ ਸਾਹਿਬ ਬੜੇ ਚਿਰ ਤੋਂ ਲੱਗਿਆ ਹੋਇਆ ਸੀਗਾ ਇਹ ਮੁੱਦਿਆਂ ਦੇ ਉੱਤੇ, ਧੋਖ ਕਰਕੇ ਨੇ ਸਾਰਾ ਕੁਛ ਕੀਤਾ ਵਾ, ਕੁਛ ਅਸੀਂ ਵੀ ਥੋੜਾ ਬਹੁਤ ਐਡ ਕਰਾਂਗੇ ਵਿੱਚ, ਤੇ ਬਾਈ ਹਾਈ ਕਮਾਂਡ ਦੀ ਕਮੇਟੀ ਆ ਦਿਲ ਮੈਂਬਰੀ ਉਹਨਾਂ ਕੋਲ ਭੇਜ ਦੇਣਾ ਸਾਰਾ ਕੁਛ, ਤੇ ਉਹ ਇੱਕ ਟੇਬਲ ਤੇ ਬੈਠ ਕੇ ਮਿਲ ਰਹੇ ਇਹਨਾਂ ਨੇ ਮੁਖਾਬਤ ਹੋਇਆ ਮੀਡੀਆ ਨੂੰ, ਸਾਰੀ ਸ਼ਾਇਦ ਤੁਹਾਨੂੰ ਸ਼ਾਇਦ ਪਤਾ ਨੀ, ਪਤਾ ਨੀ ਪਤਾ ਮੈਨੂੰ, ਯਾਨੀ ਪ੍ਰਤਾਪ ਸਿੰਘ ਬਾਜਵਾ ਵੀ ਮੰਨ ਗਿਆ ਵੀ ਸਿੱਧੂ ਸਾਹਿਬ ਗੁਰਦੁਆਰਾ ਲੀਡਰ ਨੇ, ਤੇ ਉਹ ਪਿੱਠ ਪਿੱਛੇ ਪੜ੍ਹਨ ਦੀਆਂ ਗੱਲਾਂ ਹੋਰ ਹੋ ਗਈਆਂ। ਅੱਜ ਸਟੇਜ ਤੇ ਰਾਹੁਲ ਦੇ ਚੰਨੀ ਸਾਹਿਬ ਨੇ ਵੀ ਕਹਿੰਦਾ ਹੱਥ ਜੋੜ ਕੇ ਮੈਨੂੰ ਕੁਛ ਨੀ ਚਾਹੀਦਾ, ਸਿੱਧੂ ਸਾਹਿਬ ਨੂੰ ਬਣਾ ਦਿਓ ਮੁੱਖ ਮੰਤਰੀ।
ਆਲਰਾਈਟ, ਸੁਣਦੇ ਆ ਤਜਿੰਦਰ ਦਾ ਇਸ ਦੇ ਉੱਤੇ ਟਿੱਪਣੀ। ਤਜਿੰਦਰ, ਸੀਐਮ ਦੇ ਚਿਹਰੇ ਨੂੰ ਲੈ ਕੇ ਰਾਹੁਲ ਦਾ ਕੀ ਜਵਾਬ ਸੀ ਤੇ ਉਹਦਾ ਕੀ ਅਨਾਲਿਸਿਸ ਹੈ?
ਉਹਨਾਂ ਦਾ ਕੁਛ ਨੀ ਬੋਲੇ ਜੀ।
ਨਹੀਂ ਨਹੀਂ, ਤੁਸੀਂ ਇੱਕ ਮਿੰਟ ਬਾਈ ਜੀ ਹੋਲਡ ਕਰੋ ਜੀ। ਤਜਿੰਦਰ
ਬਿਲਕੁਲ, ਗਰੇਵਾਲ ਸਾਹਿਬ ਆ ਜਿਹੜੀ ਵਰਚੁਅਲ ਰੈਲੀ ਸੀ ਤਾਂ ਉਹਨਾਂ ਨੇ ਬਿਆਨ ਦਿੱਤਾ, ਉਹਨਾਂ ਨੇ ਇਹ ਕਿਹਾ ਕਿ ਪੰਜਾਬ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਾਂਗਰਸੀ ਵਰਕਰ ਕਰਨਗੇ, ਇਹ ਉਹਨਾਂ ਨੇ ਕਿਹਾ। ਉਹਨਾਂ ਕਿਹਾ ਕਿ ਕਾਂਗਰਸ ਸਿਰਫ ਸਿਆਸੀ ਪਾਰਟੀ ਨਹੀਂ ਸਗੋਂ ਵਿਚਾਰਧਾਰਾ ਜਿਸ ਨੇ ਅੰਗਰੇਜ਼ਾਂ ਨੂੰ ਹਰਾ ਕੇ ਇੱਕ ਦੇਸ਼ ਬਣਾਇਆ। ਸੋ ਵਾਰ ਵਾਰ, ਕਿਉਂਕਿ ਉਹਨਾਂ ਨੂੰ ਵੀ ਸਾਰੇ ਲੀਡਰ ਕਹਿ ਰਹੇ ਸੀ, ਖਾਸ ਕਰਕੇ ਨਵਜੋਤ ਸਿੱਧੂ ਹੋਰਾਂ ਦੀ ਇਹ ਮੰਗ ਸੀ ਕਿ ਸ਼ਾਇਦ ਅੱਜ ਰਾਹੁਲ ਗਾਂਧੀ ਸੀਐਮ ਦਾ ਚਿਹਰਾ ਜਿਹੜਾ ਐਲਾਨ ਕੇ ਜਾਣ, ਪਰ ਉਹਨਾਂ ਨੇ ਐਸਾ ਬਿਲਕੁਲ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਇਹਦਾ ਫੈਸਲਾ ਕਾਂਗਰਸੀ ਵਰਕਰ ਕਰਨਗੇ।
ਸੀਟਾਂ ਦੇਣ ਨੂੰ ਕਾਂਗਰਸੀ ਵਰਕਰ ਪਿੱਛੇ ਨੇ ਕਿ ਕਾਂਗਰਸੀ ਵਰਕਰਾਂ ਦਾ ਕੋਈ ਫੈਸਲਾ ਨਹੀਂ ਗਾ, ਤੇ ਇਹ ਤਾਂ ਹੁੰਦਾ ਐਵੇਂ ਇੱਕ ਲਾਰਾ ਜਿਹਾ ਲਾ ਦੇਣਾ ਵੀ ਹਾਂਜੀ ਕਾਂਗਰਸੀ ਵਰਕਰ ਕਰਨਗੇ। ਉਹ ਸੀਐਮ ਦੀ ਸੀਟ ਡਿਕਲੇਅਰ ਕਰਨੀ ਹੈ ਤੇ ਇੱਕ ਜੇ ਐਮਪੀਪੀ ਲਈ ਸੀਟ, ਐਮਐਲਏ ਲਈ ਸੀਟ ਹੈ ਜਿਹੜੀ ਡਿਕਲੇਅਰ ਕਰਨੀ ਸੀ, ਉਹਦੇ ਲਈ ਕਾਂਗਰਸੀ ਵਰਕਰਾਂ ਦੀ ਕੋਈ ਪੁੱਛ ਨਹੀਂ, ਸੀਐਮ ਦੇ ਲਈ ਸੀਐਮ ਦੇ ਚਿਹਰੇ ਲਈ ਪੁੱਛਿਆ। ਸੋ ਇਹ ਤਾਂ ਇੱਕ ਐਵੇਂ ਸਿਆਸੀ ਪੱਲਾ ਝਾੜਨ ਵਾਲੀ ਗੱਲ ਹੈ।
ਔਰ ਗਰੇਵਾਲ ਸਾਹਿਬ ਬਿਲਕੁਲ, ਔਰ ਦੂਜੀ ਗੱਲ ਮੈਂ ਇੱਕ ਹੋਰ ਤੁਹਾਨੂੰ ਦੱਸਣੀ ਚਾਹੁੰਦਾ, ਜਿਸ ਕਰਕੇ ਕਾਂਗਰਸੀ ਕੁਛ ਵਿਧਾਇਕਾਂ ਜਿਹੜੀ ਰੋਸ ਹੈ, ਵਰਕਰਾਂ ਜਿਹੜੀ ਰੋਸ ਹੈ ਕਿ ਨਵਜੋਤ ਸਿੱਧੂ ਦੇ ਨਾਲ ਹਰ ਪ੍ਰੈਸ ਕਾਨਫਰੰਸ 'ਚ ਇੱਕ ਨੌਜਵਾਨ ਮੁੰਡਾ ਹੁੰਦਾ ਸੁਮਿਤ ਸਿੰਘ, ਉਹਨੂੰ ਕੱਲ ਟਿਕਟ ਦਵਾਤੀ ਹੈ ਨਵਜੋਤ ਸਿੱਧੂ ਦੇ। ਇਹ ਕਿਹਾ ਜਾ ਰਿਹਾ ਕਿ ਉਹਦੇ ਕਜ਼ਨ ਸੀਗੇ, ਸਾਬਕਾ ਵਿਧਾਇਕ ਰਹੇ ਨੇ ਧਨਵੰਤ ਸਿੰਘ, ਉਹਨਾਂ ਦਾ ਪੁੱਤਰ ਹੈ ਸੁਮਿਤ ਸਿੰਘ, ਉਹਨੂੰ ਅਮਰਗੜ੍ਹ ਤੋਂ ਕਾਂਗਰਸ ਦੀ ਟਿਕਟ ਦਵਾਤੀ ਹੈ। ਹਾਲਾਂਕਿ ਉਹਦੀ ਕਾਂਗਰਸ ਪਾਰਟੀ ਨੂੰ ਕੋਈ ਦੇਣ ਨਹੀਂ ਹੈ, ਨਾ ਕੋਈ ਉਹ ਬਹੁਤ ਵੱਡਾ ਚਿਹਰਾ। ਸੋ ਉੱਥੋਂ ਸੁਰਜੀਤ ਧਮਾਨ ਲੜਦੇ ਸੀ, ਸੁਰਜੀਤ ਧਮਾਨ ਦੀ ਟਿਕਟ ਬਦਲ ਕੇ ਉਹਨਾਂ ਨੂੰ ਸਨਾਮ ਤੋਂ ਦੇ ਦਿੱਤੀ ਹੈ। ਸਨਾਮ ਜਿਹੜੀ ਦਮਨ ਬਾਜਵਾ ਥਿੰਦ ਸੀ, ਉਹ ਪਿਛਲੇ ਕਾਫੀ ਸਮੇਂ ਤੋਂ ਵਰਕਰ ਕਾਫੀ ਤਗੜੀ ਸੀ ਕਾਂਗਰਸ ਦੀ, ਸੋ ਉਹਨੇ ਹੁਣ ਕਾਂਗਰਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਸੋ ਨਵਜੋਤ ਸਿੰਘ ਸਿੱਧੂ ਵੀ ਪਰਿਵਾਰਵਾਦ ਨੂੰ ਬੜਾਵਾ ਦੇ ਰਹੇ ਨੇ, ਹਾਲਾਂਕਿ ਇਹ ਦੂਜਿਆਂ ਤੇ ਅਕਸਰ ਤੰਜ ਕੱਸਦੇ ਰਹਿੰਦੇ ਨੇ
ਜੀ। ਸੋ ਕਾਲਰ ਨੇ ਸਾਡੇ ਨਾਲ ਨੈਕਸਟ ਕਾਲ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਐਕਚੁਅਲੀ ਜਿਹੜਾ ਇੱਕ ਨਾ ਵਿਕਰਮ ਨੂੰ ਖਿਲਾ ਰਿਹਾ ਨਾ ਜੀ ਸਿੱਧੂ ਦੇ ਖਿਲਾਫ, ਇਹ ਕੈਪਟਨ ਸਾਹਿਬ ਹੀ ਤਰਲੋ ਮੱਛੀ ਹੋ ਰਹੇ ਤੇ ਅਮਰ ਸ਼ਾਹ ਦੇ ਕੈਪਟਨ ਸਾਹਿਬ ਨੇ ਮਿਲ ਕੇ ਪਲੈਨਿੰਗ ਬਣਾਈ ਵੀ ਇਹਨੂੰ ਇੱਥੋਂ ਖਿਲਾ ਰਹੋ ਤਾਂ ਜਮਾਨਤ ਨਾਲੇ ਮਿਲੀ ਉੱਥੋਂ। ਦੂਜੇ ਨੰਬਰ ਦੇ ਅਗਰ ਕਾਂਗਰਸ ਜਿੱਤਦੀ ਆ 101% ਜਿਹੜਾ ਨਵਜੋਤ ਸਿੰਘ ਸਿੱਧੂ ਬਣੂਗਾ ਚੀਫ ਮਿਨਿਸਟਰ, ਦੇਖੋ। ਬਾਕੀ ਵਿਕਰਮਜੀਤ ਸਿੰਘ ਮਜੀਠੀਆ ਬੜੀ ਬੁਰੀ ਤਰ੍ਹਾਂ ਹਾਰਨਾ ਜੀ ਇੱਥੋਂ ਜੀ, ਇੱਥੋਂ ਨੀ ਕਿੰਨਾ ਜਿੱਤ ਸਕਦਾ ਜੀ, ਉਹ ਕਿੰਨਾ ਕਿਉਂਕਿ ਲੋਕਾਂ ਨੂੰ ਗੁੱਸਾ ਬੜਾ ਜੀ, ਔਰ ਕਿੰਨਾ ਜਿਹੜਾ ਇਹਨਾਂ ਨੇ ਕੰਮ ਕੀਤੇ।
ਆਲਰਾਈਟ, ਠੀਕ ਹੈ ਜੀ, ਅਗਲੀ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਗਰੇਵਾਲ ਸਾਹਿਬ ਇੱਕ ਗੱਲ ਤੁਸੀਂ ਡੈਨੀ ਦੇ ਹੋਰ ਨੋਟ ਕਰ ਲਓ, ਮੇਰੀ ਵੀ ਨੋਟ ਕਰ ਲਓ
ਜੀ ਜੀ ਜੀ।
ਇਹ ਜਿਹੜਾ ਮਜੀਠੀਆ ਦਾ ਸਿੱਧੂ ਦੇ ਖਿਲਾਫ ਖੜਾ ਹੋਣਾ ਇਹ ਕੋਈ ਮਾਮੂਲੀ ਗੱਲ ਨਹੀਂ ਆ। ਅੰਦਰ ਖਾਤੇ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਢੀਂਡਾ ਦੀਆਂ ਵੋਟਾਂ ਵੀ ਸਿੱਧੂ ਦੇ ਖਿਲਾਫ ਜਾਣਗੀਆਂ, ਚਾਹੇ ਉਹ ਬਾਹਰੀ ਤੌਰ ਤੇ ਖੁੱਲੇਆਮ ਜਾਣ ਚਾਹੇ ਅੰਦਰੂਨੀ ਤੌਰ ਤੇ ਜਾਣ। ਔਰ ਜਿਹੜਾ ਕਾਂਗਰਸ ਦੇ ਵਿੱਚ ਸਿੱਧੂ ਦਾ ਵਿਰੋਧ ਆ ਉਹ ਵੀ ਸਿੱਧੂ ਦੇ ਖਿਲਾਫ ਵੋਟਾਂ ਜਾਣਗੀਆਂ। ਔਰ ਇਹ ਗੱਲ ਨੋਟ ਕਰਨਾ ਕਿ ਸਿੱਧੂ ਦੇ ਲਈ ਉਹ ਚੋਣ ਜਿੱਤਣਾ ਬਹੁਤ ਔਖਾ ਹੋ ਗਿਆ।
ਸਿੱਧੂ ਦੇ ਲਈ ਇੰਨਾ ਈਜ਼ੀ ਨਹੀਂ ਹੈ।
ਹਾਂਜੀ,
ਤੋ ਤੁਸੀਂ ਇਹ ਨਹੀਂ ਕਹਿ ਰਹੇ ਕਿ ਸਿੱਧੂ ਹਾਰੇਗਾ, ਤੁਸੀਂ ਇਹ ਕਹਿ ਰਹੇ ਹੋ ਸੌਖਾ ਨਹੀਂ ਹੈ, ਜਿੱਤ ਸਕਦਾ ਹੈ ਉਹ ਫਿਰ ਵੀ
ਬਹੁਤ ਬਹੁਤ ਘੱਟ ਚਾਂਸ ਰਹੇਗਾ ਜੀ ਹੁਣ, ਕਿਉਂਕਿ ਸਾਰੀਆਂ ਵੋਟਾਂ ਆਪੋਜੀਸ਼ਨ ਦੀ
ਇੱਕ ਪਾਸੇ ਗੱਲ ਕਰਦੇ ਹੋ, ਜਿੱਤੂਗਾ ਜੇ ਨਹੀਂ ਜਿੱਤੂਗਾ ਫੇਰ ਮੈਂ ਤੁਹਾਡੀ ਗੱਲ ਨੋਟ ਕਰੂੰਗਾ।
ਇੱਕ ਪਾਸੇ ਗੱਲ ਕਰਦੇ ਸਿੱਧੂ ਨਹੀਂ ਜਿੱਤੂਗਾ ਜੀ, ਕਿਉਂਕਿ ਸਾਰੀਆਂ ਅਪੋਜੀਸ਼ਨ ਦੀਆਂ ਵੋਟਾਂ ਉਹਦੇ ਖਰਾਬ ਇੱਕੋ ਮੰਚ ਤੋਂ ਪੈਣਗੀਆਂ
ਭਾਵੇਂ ਸਿੱਧੂ ਨਹੀਂ ਜਿੱਤੇਗਾ। ਕੀ ਤੁਹਾਡੇ ਸ਼ੁਭ ਨਾਮ ਵੀਰ ਜੀ?
ਮੈਨੂੰ ਵਰਿੰਦਰ ਕੁਮਾਰ ਹੈ ਜੀ।
ਵਰਿੰਦਰ ਕੁਮਾਰ, ਠੀਕ ਹੈ ਵਰਿੰਦਰ ਜੀ, ਥੈਂਕ ਯੂ ਵਰਿੰਦਰ ਕੁਮਾਰ ਜੀ। ਅੱਜ ਤੁਹਾਡੀ ਗੱਲ ਵੀ ਲਿਖ ਲਈ ਹੈ ਇਹ, ਇਸ ਸਮੇਂ 9:24 ਹੋਏ ਨੇ ਤੇ 27 January ਨੂੰ ਤੁਸੀਂ ਇਹ ਗੱਲ ਲਿਖਾ ਦਿੱਤੀ ਹੈ ਕਿ ਸਿੱਧੂ ਨਹੀਂ ਜਿੱਤੇਗਾ। ਧੰਨਵਾਦ ਜੀ, ਅਗਲੀ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ,
ਹੈਲੋ ਗਰਿਆਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤੇਜਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਜੀ
ਤੇਜਿੰਦਰ ਜੀ, ਚਲੋ ਨਵਜੋਤ ਸਿੱਧੂ ਤੇ ਦੀ ਗੱਲ ਹੋ ਜਾਂਦੀ ਆ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ, ਪਲੀਜ਼ ਇਹਦਾ ਜ਼ਰੂਰ ਜਵਾਬ ਦਿਓ। ਜਦ ਵੀ ਕੋਈ ਪਾਰਟੀ, ਹਰੇਕ ਬੰਦਾ ਇਹ ਕਹਿੰਦਾ ਇਸ ਵਾਰ ਨਾ ਕਾਂਗਰਸ ਚਾਹੀਦੀ ਹੈ ਨਾ ਅਕਾਲੀ, ਆਮ ਆਦਮੀ ਪਾਰਟੀ ਚਾਹੀਦੀ ਹੈ। ਚਲੋ ਮੈਂ ਵੀ ਕਹਿੰਦਾ ਆਮ ਆਦਮੀ ਪਾਰਟੀ ਹੈ ਚਾਹੀਦੀ, ਪਰ ਮੈਨੂੰ ਇਹ ਦੱਸੋ ਆਮ ਆਦਮੀ ਪਾਰਟੀ ਚ ਬੰਦਾ ਆ ਕੇ ਇੱਕਦਮ ਸੱਚਾ ਬਣ ਜਾਂਦਾ? 50 ਤੋਂ ਉੱਪਰ ਬੰਦੇ ਅਕਾਲੀ ਆ ਤੇ ਕਾਂਗਰਸ ਤੋਂ ਆਏ ਹੋਏ ਨੇ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਉਹ ਇੱਕਦਮ ਸੱਚੇ ਹੋ ਗਏ ਵੀ ਉਹ ਕੇਜਰੀਵਾਲ ਨਾਲ ਰਲ ਗਏ? ਅੱਛਾ, ਨੰਬਰ 2 32 ਬੰਦੇ ਸੀਟਾਂ ਉਹ ਨੇ ਜਿਨ੍ਹਾਂ ਤੇ ਕੋਈ ਨਾ ਕੋਈ ਮਾਮਲਾ ਦਰਜ ਆ, ਹੈ ਨਾ? ਅੱਛਾ, ਉਹਨਾਂ ਦੇ ਮਾਮਲੇ ਵੀ ਸਾਰੇ ਖਤਮ ਹੋ ਗਏ। ਇਹ ਸਮਝਾਓ ਮੈਨੂੰ ਵੀ ਕਿਵੇਂ ਅਸੀਂ ਉਹਨਾਂ ਨੂੰ ਵੋਟਾਂ ਪਾ ਦਈਏ, ਕਿਵੇਂ ਜਿੱਤਾ ਦਈਏ? ਇਹ ਤਾਂ ਸੇਮ ਉਹੀ ਗੱਲ ਆ। ਹੁਣ ਤੁਸੀਂ ਦੱਸੋ ਵੀ ਕਿਵੇਂ ਲੋਕ ਕਹਿੰਦੇ ਆ ਵੀ ਕਿਵੇਂ ਅੱਡ ਪਾਰਟੀ ਹੋਈ? ਪਲੀਜ਼, ਥੈਂਕ ਯੂ ਸਰ
ਜੀ। ਤਿੰਦਰ ਕਰੋ ਟਿੱਪਣੀ ਇਸ ਗੱਲ ਦੇ ਉੱਤੇ।
ਗਰੇਵਾਲ ਸਾਹਿਬ, 2017 ਚ ਮਾਲਵੇ ਚ ਪੂਰੀ ਲਹਿਰ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ, ਸੋ ਇਸ ਵਾਰ ਮਾਲਵੇ ਸਮੇਤ ਜਦੋਂ ਮੈਂ ਕੱਲ ਦੁਆਬੇ ਚੋਂ ਲੰਘਿਆ ਫਿਰ ਮਾਝੇ ਚ ਗਿਆ ਤਾਂ ਅੰਮ੍ਰਿਤਸਰ ਸ਼ਹਿਰ ਪੂਰਾ ਭਰਿਆ ਹੋਇਆ, ਸ਼ਾਇਦ ਉੱਥੇ ਚਰਨਜੀਤ ਚੰਨੀ ਦੇ ਜਾਂ ਸੁਖਬੀਰ ਬਾਦਲ ਦੇ ਇੰਨੇ ਬੋਰਡ ਨਹੀਂ ਦੇਖੇ ਜਿੰਨੇ ਵੱਡੇ ਵੱਡੇ ਬੋਰਡ ਸਾਰੇ ਰਸਤੇ ਕੇਜਰੀਵਾਲ ਦੇ ਲੱਗੇ ਨੇ। ਸੋ ਉੱਥੇ ਮੈਂ ਲੋਕਾਂ ਚ ਉੱਥੇ ਟ੍ਰੈਫਿਕ ਬਹੁਤ ਸੀ ਤੇ ਮੈਂ ਆਪਣੀ ਕਾਰ ਖੜਾ ਕੇ ਮੈਂ ਉੱਥੇ ਅਲੱਗ ਅਲੱਗ 2-3 ਥਾਵਾਂ ਤੇ ਜਾਣਾ ਸੀ ਤਾਂ ਉੱਥੇ ਆਟੋ ਕਰ ਲਿਆ, ਹਰ ਇੱਕ ਆਟੋ ਦੇ ਵਿੱਚ ਜਿੰਨੀਆਂ ਸਵਾਰੀਆਂ ਬੈਠੀਆਂ ਸੀ ਜਾਂ ਉਹਦਾ ਡਰਾਈਵਰ ਸੀ, ਜਿੰਨਿਆਂ ਨੂੰ ਵੀ ਪੁੱਛਿਆ ਸਾਰਿਆਂ ਨੇ ਇਹ ਕਿਹਾ ਕਿ ਅਸੀਂ ਝਾੜੂ ਨੂੰ ਵੋਟਾਂ ਪਾਵਾਂਗੇ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡਾ ਕੌਣ ਖੜਾ ਇੱਥੋਂ, ਉਹ ਕੁਝ ਬੰਦਿਆਂ ਨੂੰ ਨਾਮ ਹੀ ਨਹੀਂ ਸੀ ਪਤਾ, ਕਹਿੰਦੇ ਨਾਂ ਨਹੀਂ ਪਤਾ, ਬਸ ਅਸੀਂ ਝਾੜੂ ਨੂੰ ਪਾਉਣੀ ਹੈ, ਅਸੀਂ ਕੇਜਰੀਵਾਲ ਨੂੰ ਪਾਉਣੀ ਆ, ਉਹਨੇ ਦਿੱਲੀ 'ਚ ਕੰਮ ਕੀਤਾ ਇੱਥੇ ਵੀ ਕਰੇਗਾ। ਹਾਂ, ਕੁਝ ਕੁ ਬੰਦਿਆਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਨੇ, ਮਾਝੇ ਦੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਨੇ, ਪਰ ਆਮ ਆਦਮੀ ਪਾਰਟੀ ਨੇ ਕੋਈ ਬਹੁਤੇ ਵੱਡੇ ਜਾਂ ਬਹੁਤ ਵਧੀਆ ਚਿਹਰੇ ਨੇ ਜਿਹੜੇ ਉਹ ਮਾਝੇ 'ਚ ਨਹੀਂ ਦਿੱਤੇ।
ਜ਼ਿਆਦਾ ਕੇਜਰੀਵਾਲ ਨੂੰ ਹੀ ਪ੍ਰਮੋਟ ਕੀਤਾ ਜਾ ਰਿਹਾ ਵਾ ਇਸ ਸਮੇਂ, ਆਮ ਆਦਮੀ ਪਾਰਟੀ ਘੱਟ ਔਰ ਬਾਕੀ ਜਿਹੜੇ ਭਗਵੰਤ ਮਾਨ ਤੇ ਹੋਰ ਇੱਥੋਂ ਦੇ ਲੀਡਰ ਘੱਟ ਤੇ ਕੇਜਰੀਵਾਲ ਹੀ ਆਪਣੇ ਆਪ ਨੂੰ ਉਹਦੇ ਹੀ ਵੋਟ ਤੁਹਾਨੂੰ ਨਜ਼ਰ ਆਉਂਦੇ ਆ ਪੰਜਾਬ 'ਚ ਇਸ ਸਮੇਂ?
ਬਿਲਕੁਲ ਗਰੇਵਾਲ ਸਾਹਿਬ, ਜਦੋਂ ਸੀਐਮ ਦਾ ਚਿਹਰਾ ਨਹੀਂ ਐਲਾਨਿਆ ਸੀ ਉਦੋਂ ਵੀ ਸਾਰੇ ਵੋਟਾਂ ਤੇ ਇੱਕੋ ਸਲੋਗਨ ਸੀਗਾ ਕਿ ਇੱਕ ਮੌਕਾ ਕੇਜਰੀਵਾਲ ਨੂੰ
ਜੀ।
ਸੋ ਕੇਜਰੀਵਾਲ ਨੂੰ ਮੌਕਾ ਕਿਵੇਂ? ਮੌਕਾ ਕੇਜਰੀਵਾਲ ਨੂੰ ਦਿੱਲੀ 'ਚ ਆਲਰੇਡੀ ਦਿੱਤਾ ਹੋਇਆ, ਇੱਕ ਮੌਕਾ ਆਪ ਨੂੰ ਵੀ ਕਹਿ ਸਕਦੇ ਆ, ਝਾੜੂ ਨੂੰ ਵੀ ਕਹਿ ਸਕਦੇ ਆ, ਔਰ ਉਸ ਤੋਂ ਬਾਅਦ ਜਦੋਂ ਫਿਰ ਸੀਐਮ ਦਾ ਚਿਹਰਾ ਐਲਾਨਿਆ ਹੁਣ ਨਵੇਂ ਬੋਰਡ ਲੱਗੇ ਨੇ, ਇੱਕ ਮੌਕਾ ਭਗਵੰਤ ਮਾਨ ਤੇ ਕੇਜਰੀਵਾਲ ਨੂੰ, ਉਹਦੇ ਨਾਲ ਫਿਰ ਕੇਜਰੀਵਾਲ ਆ ਭਗਵੰਤ ਮਾਨ ਦੇ ਨਾਲ। ਸੋ ਇਹ ਹੈ ਜਿਹੜੀ ਇਹਦੇ ਪਿੱਛੇ ਸਿਆਸਤ ਕੀ ਹੈ, ਉਹਨਾਂ ਦੀ ਸੋਚ ਕੀ ਹੈ, ਇਹਦੇ ਬਾਰੇ ਨੀ ਕੁਝ ਪਤਾ ਜੀ।
ਔਰ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਗਰੇਵਾਲ ਜੀ। ਸਤਿ
ਸ਼੍ਰੀ ਅਕਾਲ ਜੀ।
ਹਾਂਜੀ ਸਰ ਜੀ, ਆ ਕੁਐਸਚਨ ਤਾਂ 2-3 ਹੋ ਗਏ ਆ, ਪਰ ਪਹਿਲਾਂ ਆਪਾਂ ਜਿੱਦਾਂ ਆਪਣੇ ਤੇਜਿੰਦਰ ਜੀ ਦੱਸਣਗੇ, ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇੰਨੇ ਹੋਲਡਿੰਗ ਲਾਏ ਆ, ਉੱਤੇ ਜਿਹੜਾ ਪੈਸਾ ਖਰਚਿਆ ਉਹ ਕਿੱਥੋਂ ਆਇਆ ਜੀ?
ਕੋਈ ਪਤਾ ਤੇਜਿੰਦਰ ਜੀ ਇਹਦੇ ਬਾਰੇ ਚ?
ਗਰੇ ਸਾਹਿਬ, ਗਰੇਵਾਲ ਸਾਹਿਬ, ਆਪਣਾ ਜਿੰਨਾ ਕੁ ਚੋਣ ਕਮਿਸ਼ਨ ਨੇ ਹਦਾਇਤ ਹੁੰਦੀ ਹੈ ਕਿ ਇੰਨਾ ਖਰਚਾ ਕਰਨਾ, ਉਹਨਾਂ ਕੀ ਖਰਚਾ ਸ਼ੋ ਕਰਦੀ ਹੈ। ਸੋ ਕੋਈ ਕਿਸੇ ਨੂੰ ਨਹੀਂ ਦੱਸਦਾ, ਹੁਣ ਪਿਛਲੀ ਵਾਰੀ NRI ਫੰਡਿੰਗ ਇੰਨੀ ਹੋਈ ਹੈ ਤੇ ਉਹ NRI ਭਰਾਵਾਂ ਨੂੰ ਪਤਾ ਉਹਨਾਂ ਨੇ ਕਿੰਨੀ ਕੀਤੀ ਹੈ, ਔਰ ਇਸ ਵਾਰ ਵੀ ਗਰੇਵਾਲ ਸਾਹਿਬ NRI-ਆਂ ਕੋਲੋਂ ਫੰਡਿੰਗ ਹੋ ਰਹੀ ਹੈ ਆਮ ਆਦਮੀ ਪਾਰਟੀ ਨੂੰ, ਇਹ ਵੀ ਗੱਲ ਸਾਹਮਣੇ ਆਈ ਹੈ, ਚਰਚਾ ਦਾ ਵਿਸ਼ਾ
ਜੀ। ਆਲਰਾਈਟ, ਅਗਲੀ ਕਾਲ ਦੇ ਉੱਤੇ ਚੱਲਾਂਗੇ ਅਸੀਂ, ਹੁਣ ਸਾਡਾ ਸਮਾਂ ਹੋ ਚੱਲਿਆ ਸਮਾਪਤ ਇਸ ਸੈਗਮੈਂਟ ਦਾ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਨੈਕਸਟ ਕਾਲ, ਕਾਲ ਡ੍ਰੌਪ ਹੋ ਗਈ, ਪਲੀਜ਼ ਨੈਕਸਟ ਕਾਲ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਸਰ ਸਿੱਧੂ ਬਾਰੇ ਕਮੈਂਟ ਕਰਨਾ ਸੀ। ਹੁਣ ਦੇਖੋ ਨਾ ਜੀ, ਪਿਛਲੇ ਆਪਾਂ 17 ਦਾ ਦੇਖ ਰਹੇ ਹਾਂ ਤਾਂ ਉੱਥੇ 99,000 ਵੋਟ ਪੋਲ ਹੋਈ ਆ ਜੀ ਪੂਰਬੀ ਤੋਂ, ਤਾਂ ਕੱਲੀ 60,000 ਕੱਲੀ ਸਿੱਧੂ ਨੂੰ ਪਈ ਆ, ਬਾਕੀ ਸਾਰਿਆਂ ਨੂੰ ਪਈ ਆ 30-40,000। ਜੇ ਸਾਰਾ ਲੌਂਗ ਲੈਣਾ ਵੀ ਇਕੱਠਾ ਹੋ ਜਾਂਦਾ ਤਾਂ ਉਹਨਾਂ ਨੂੰ ਫਿਰ ਵੀ ਨੀ ਜਿੱਤਦੇ ਹੋ। ਪਰ ਨੰਬਰ 1 ਆ ਜੀ, ਮੈਂ ਹੁਣ ਜਿਹੜਾ ਗੱਲ ਕਹਿ ਗਿਆ ਵੀ ਸਾਰੀ ਵੋਟ ਢੀਂਡਸਾ ਭਾਜਪਾ ਦੀ ਵੋਟ ਰਲ ਕੇ ਪੈਣੀ ਆ ਉਹਨੂੰ, ਫਿਰ ਤਾਂ ਸਿੱਧੂ ਸੱਚਾ ਹੋਇਆ, ਸਾਰੇ ਪੰਜਾਬ ਚ ਸੁਨੇਹਾ ਜਾਊਗਾ ਵੀ ਭਾਈ ਇਹ ਡਰੇ ਹੋਏ ਸੀ, ਪਹਿਲਾਂ ਹੀ ਡਰੇ ਹੋਏ ਸੀ। ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਇਹ ਅਕਾਲੀ ਭਾਜਪਾ ਸਾਰੇ ਇਕੱਠੇ ਹੀ ਨੇ, ਇਹ ਡਰਾਮਾ ਕੀਤਾ ਇਹਨਾਂ ਨੇ, ਇਹ ਫਿਰ ਦੇਖੋ ਕਿਤੋਂ ਜਾਂਦੀ ਹੈ, ਕਹਿੰਦੇ ਆਪਣੇ ਤੋਂ ਆਪ ਫਸ ਗਏ ਵਿੱਚ
ਜੀ। थैंक यू और अगली कॉल उत्ते चलते हैं। जी स्वागत है प्रोग्राम विच।
हेलो
हाँ जी
हाँ जी गरेवाल जी दूजा क्वेश्चन ये सीगा जिवें मजीठिए की गल कर लो ईवन भावें जिहड़े कि जिद्दां अपने तजिंदर जी कह गए 18 कौंसलर चल जाणगे 18 कौंसलर चल जाण भावें मेरा भी अज पुआए ने इत्थे नोट कर लो 8:27 मैं कराना चाहुंदा 9:29 दे कर लो अपने सिद्धू साहब जरूर जितणगे 100% जितणगे ते मजीठिया अपनी जमानत बचा लवे ते वी बहुत वड्डी गल है जी। दुनिया जनता पंजाब की बहुत समझदार हो गई है हुण कौंसलर MLA MP दे पिछे लगण वाली नहीं उन्हां दीआं कुछ वोटां ही होणगीआं 18 कौंसलर ते एक कौंसलर दिया परिवार दिया 5-5, 6-6 वोटा ये भी नहीं पता वो कौंसलर की जनानी भी सिद्धू वोट पा जाए जी।
ओके लास्ट कॉल लवांगे जी स्वागत है प्रोग्राम विच।
जेवर साहब
जी जेवर साहब
हाँ जी मैं थोड़ा टाइम लवांगा। नंबर वन नवजोत सिद्धू दे चांसेस है वो जितेगा पर नवजोत सिद्धू नु एक नुकसान होएगा वो बन के अपनी राइडिंग दे विच ज्यादा टाइम उन्हें लगाना पैना वैसे उसकी मिसेज लड़का वो काफी मेहनत करेंगे और टेक ओवर करेंगे नवजोत सिद्धू बाहर जाके कैंपिंग करनी उल्ली मुश्किल है। दूसरी एक तुहाडे सज्जन ने पुछिया सी कि आम पार्टी दे कोल पैसा कित्थों आया ये पैसा उनको आया बीजेपी को बीजेपी ने बहुत हैवीली फंडिंग की है आम पार्टी नू रीजन यह है कि वोटा नू कटिया जाए और तजिंदर जी ये भी नोट कर लेन कि इस वक्त किन्ने भी कैंडिडेट है वो 35-40 हज़ार अगर वोट लै गए तो वह जितनगे क्यों वोटा की डिवीजन एक बहुत बड़ा क्वेश्चन है। मैं इतने गल कर रहा थोड़े को टाइम नहीं है ज्यादा।
ऑलराइट थैंक यू जी धन्यवाद धनबाद जी। एक कॉल होर ले लिए उस तो बाद फिर होर सैगमेंट अपना खत्म होगा जी। स्वागत है प्रोग्राम।
हाँ जी गरेवाल जी थानू सर तजिंदर जी नु सत श्री अकाल जी।
सत श्री अकाल जी
तजिंदर जी मेरा सवाल यह है कि अपने बड़े बादल साहब लंबी तो खड़े हुए ने उन्हां दी उम्र बहुत ज्यादा है उन्होंने रेस्ट करनी चाहिए है इहदा प्रभाव पंजाब ते की पाएगा नैगेटिव पाएगा कि पॉजिटिव पाएगा कि पंजाब नु खूब खाधा ਇਹ ਹਾਲੇ ਵੀ ਮਤਲਬ ਇਹਨਾਂ ਨੂੰ ਖਾਣ ਦੀ ਆਦਤ ਵੀ ਛੱਡ ਨਹੀਂ ਰਿਹਾ ਇਹਦਾ ਅਸਰ ਪੰਜਾਬ ਤੇ ਕੀ ਪਾਏਗਾ ਤੇ ਜੀ ਪਰਮਾਰ ਹੋ ਰਿਹਾ ਇਹਦੇ ਬਾਰੇ ਦੱਸਣਾ
ਜੀ ਜੀ
ਉਹਦਾ ਅਸਰ ਪਵੇ ਨਾ ਪਵੇ ਸਿਰਫ ਉਹਦੇ ਜੇ ਹੈ ਕਿ ਪ੍ਰਚਾਰ ਵਿਰੋਧੀਆਂ ਨੇ ਜਿਹੜਾ ਉਹ ਜ਼ਰੂਰ ਕਰਨਾ ਔਰ ਦੂਜੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਜਿਹੜਾ ਉਹ ਐਲਾਨਿਆ ਸੋ ਬਾਦਲ ਸਾਹਿਬ ਦਾ ਜਦੋਂ ਉਹਨਾਂ ਦੇ ਸੀਐਮ ਦਾ ਚਿਹਰਾ ਐਲਾਨਿਆ ਤਾਂ ਬਤੌਰ ਵਿਧਾਇਕ ਹੀ ਖੜਨਾ ਵੈਸੇ ਤਾਂ ਮੇਰਾ ਖਿਆਲ ਹੈ ਨਹੀਂ ਚਾਹੀਦਾ ਪਰ ਉਹਦੇ ਬਾਵਜੂਦ ਉਹਨਾਂ ਨੇ ਐਲਾਨ ਕੀਤਾ ਕਿ ਲੰਬੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਚੋਣ ਲੜਨਗੇ ਸੋ ਉਸ ਤੋਂ ਬਾਅਦ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਗੇ ਜਾਂ ਸੁਖਬੀਰ ਬਾਦਲ ਬਣਗੇ ਇਹ ਬਾਅਦ ਚ ਪਤਾ ਲੱਗਿਆ ਕਿਉਂਕਿ ਅਜੇ ਤਾਂ ਇਹੋ ਹੀ ਨਹੀਂ ਪਤਾ ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਤੀਜੇ ਨੰਬਰ ਤੇ ਹੈ ਜਿਹੜੀ ਲੜਾਈ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਹੈ
ਜੀ। ਅਵਤਾਰ ਮਿਨਹਾਸ ਜੀ ਨਾਲ ਮੈਂ ਥੋੜੀ ਜਿਹੀ ਗੱਲਬਾਤ ਕਰਾਂਗਾ ਲੇਕਿਨ ਉਸ ਤੋਂ ਪਹਿਲਾਂ ਇੱਕ ਹੋਰ ਲੈ ਲਈਏ ਕਾਫੀ ਦੇਰ ਤੋਂ ਹੋਲਡ ਨੇ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ ਆਪਣੇ ਦੇਖੋ ਨਾ ਕਈ ਆਪਣੇ ਕਾਲੋ ਭਾਈ ਸਾਹਿਬਾਨ ਇਹ ਕਹਿੰਦੇ ਨੇ ਜੀ ਉਹ ਬੀਜੇਪੀ ਨੇ ਪੈਸਾ ਦਿੱਤਾ ਉਹਦਾ ਦਿੱਤਾ ਤੇ ਐਵੇਂ ਨਾ ਦੇਖੋ ਫਾਲਤੂ ਦੀਆਂ ਗੱਲਾਂ ਮੈਂ ਕਹੂੰਗਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਜ਼ਿਆਦਾ ਕੋਈ ਪ੍ਰੂਫ ਰਾਫ ਲੈ ਕੇ ਆਓ ਬੀਜੇਪੀ ਨੇ ਕਿਉਂ ਦੇਣਾ ਪੈਸਾ ਉਹਨਾਂ ਨੂੰ ਬੀਜੇਪੀ ਆਪਣਾ ਲੱਗਾ ਪਿਆ ਕੰਮ ਬਾਕੀ ਆਮ ਆਦਮੀ ਪਾਰਟੀ ਜਿੱਤੂਗੀ ਤੇ ਚੇਂਜ ਆਏਗੀ ਤੇ ਚੇਂਜ ਆਉਣੀ ਵੀ ਚਾਹੀਦੀ ਸਰ 70 ਸਾਲ ਹੋ ਗਏ ਦੇਖਦਿਆਂ ਨੂੰ।
ਥੈਂਕ ਯੂ ਸਰ ਥੈਂਕ ਯੂ ਧੰਨਵਾਦ ਤਜਿੰਦਰ ਰੈਪ ਅਪ ਕਰੋ ਆਪਣੇ ਸੈਗਮੈਂਟ ਨੂੰ। ਤਜਿੰਦਰ ਹੋਣਾ ਦੀ ਲਾਈਨ ਡਰੋਪ ਹੋ ਗਈ ਹੈ ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਖਬਰਸਾਰ ਪ੍ਰੋਗਰਾਮ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ 9:30 ਵਜੇ ਅਸੀਂ ਇਸ ਸੈਗਮੈਂਟ ਨੂੰ ਇੱਥੇ ਰੈਪ ਅਪ ਕਰ ਦਈਏ ਅਤੇ ਫਿਰ ਅਗਲੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਅਵਤਾਰ ਮਿਨਹਾਸ ਉਹਨਾਂ ਬਾਰੇ ਮੈਂ ਦੱਸਦਾ ਕਿ ਇਹਨਾਂ ਪਾਸ ਨਵੇਂ ਘਰਾਂ ਦੇ ਕੁਝ ਪ੍ਰੋਜੈਕਟ ਆਏ ਨੇ ਔਰ ਨਿਊ ਕੈਸਲ ਦੇ ਏਰੀਏ ਦੇ ਵਿੱਚ ਉਹਦੀ ਬੁਕਿੰਗ ਇਸ ਸਮੇਂ ਸ਼ੁਰੂ ਹੈ ਔਰ ਉਹਨਾਂ ਘਰਾਂ ਨੂੰ ਬੁੱਕ ਕਰਾਉਣ ਦੇ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਅਵਤਾਰ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਜਗਦੀਸ਼ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਗਦੀਸ਼ ਜੀ ਉਹ ਹਾਲੇ ਉਹਨਾਂ ਦੀ ਘਰਾਂ ਦੀ ਕੋਈ ਕੰਪਲੀਟ ਇਨਫੋਰਮੇਸ਼ਨ ਨਹੀਂ ਆਈ ਪਰ ਇੰਨਾ ਥੋੜੀ ਇੰਨੀ ਕੁ ਇਨਫੋਰਮੇਸ਼ਨ ਆਈ ਆ ਤੇ ਇਹ 32, 37 ਤੋਂ 40 ਫੀਟ ਲੋਟਸ ਦੇ ਉੱਤੇ ਡਿਟੈਚ ਕਰ ਹੈਗੇ ਆ ਤੇ ਯੂਨਿਟ ਆਪਣੇ ਕੋਲ ਬਹੁਤ ਆ 300 ਯੂਨਿਟ ਆ ਪਰ ਉਹਨਾਂ ਦੀ ਬਾਕੀ ਡਿਟੇਲ ਇਹ ਹੈਗੀ ਆ ਵੀ ਸਿੰਗਲ ਕੁਛ ਸਿੰਗਲ ਗਰਾਜ ਹੈਗੇ ਆ ਤੇ ਕੁਛ ਡਬਲ ਗਰਾਜ ਹੈਗੇ ਆ ਜੋ 37 ਤੋਂ 40 ਲੋਟਸ ਵਾਲੀਆਂ ਉਹ ਡਬਲ ਗਰਾਜ ਹੈਗੇ ਆ ਪਰ ਜਿਹੜਾ ਅੱਜ ਮੈਂ ਤੁਹਾਨੂੰ ਕਾਲ ਕੀਤਾ ਉਹ ਹੈਗਾ ਕਿ ਸਾਡੇ ਕੋਲ ਇੱਕ ਫੇਸ 2 ਦੇ ਵਿੱਚ ਇੱਕ ਜਿਹੜੇ ਆਪਾਂ ਪਿਛਲੇ ਸਟੇਨਰ ਚ ਘਰ ਵੇਚੇ ਆ ਉਹਨਾਂ ਦੇ ਵਿੱਚੋਂ ਉਹ ਸੋਲਡ ਆਊਟ ਪ੍ਰੋਜੈਕਟ ਹੈਗਾ ਸੀ ਪਰ ਇੱਕ ਯੂਨਿਟ ਸਾਡੇ ਕੋਲ ਹੈਗਾ ਆ ਅਵੇਲੇਬਲ ਜਿਹੜਾ ਆ ਉਹ ਪਹਿਲੀ ਪ੍ਰਾਈਸ ਦੇ ਉੱਤੇ
ਸੋ ਇੱਕ ਘਰ ਪਹਿਲੀ ਪ੍ਰਾਈਸ ਦੇ ਉੱਤੇ ਅਵੇਲੇਬਲ ਹੈ ਕੁਛ ਸਟੇਨਰ ਦੇ ਵਿੱਚ ਤੁਸੀਂ ਘਰ ਬੁੱਕ ਕਰਾਉਣਾ ਚਾਹੁੰਦੇ ਸੀ ਘਰ ਤੁਹਾਡੇ ਨਹੀਂ ਮਿਲਿਆ ਤੁਹਾਨੂੰ ਕਿਉਂਕਿ ਫਟਾਫਟ ਕਈ ਵਾਰੀ ਲੋਕ ਬੁੱਕ ਕਰਾ ਲੈਂਦੇ ਨੇ ਤੇ ਫੇਰ ਉਹ ਬੈਕਅਪ ਹੋ ਜਾਂਦੇ ਨੇ ਸੋ ਉਹਦੇ ਲਈ ਨੰਬਰ ਦਿਓ ਪਟਾਰਮਿਨ ਹਾਜੀ
ਹਾਂਜੀ ਜੇ ਕਿਸੇ ਆਪਣੇ ਭੈਣ ਭਰਾ ਨੂੰ ਚਾਹੀਦਾ ਹੈਗਾ ਤਾਂ 416744-9393 ਤੇ ਇਹ ਆਪਣੇ ਆਲ ਬ੍ਰਿਕ ਸਟੋਨ 2700 ਸਕੁਅਰ ਫੀਟ ਘਰ ਹੈਗਾ ਆ ਡਬਲ ਗਰਾਜ ਤੇ ਵੈਰੀ ਬਿਊਟੀਫੁਲ ਹਾਊਸ ਅਪਗ੍ਰੇਡ ਜੀਨੀਅਸ ਪੈਕੇਜ
ਕਲੋਜ਼ਿੰਗ ਕਦੋਂ ਆ ਕਿਹੜੇ ਸਾਲ ਕਲੋਜ਼ਿੰਗ ਹੈ
ਕਲੋਜ਼ਿੰਗ ਹੈਗੀ ਆ 23rd ਦੇ ਵਿੱਚ 23rd ਐਂਡ ਦੇ ਵਿੱਚ
2023 ਐਂਡ ਦੇ ਉੱਤੇ ਉਹਦਾ ਡਾਊਨ ਕਿੰਨਾ ਦੇਣਾ
ਉਹਦਾ ਡਾਊਨ ਹੈਗਾ 200,000 ਟੂ ਸਟਾਰਟ ਵਿਦ 30,000
$30,000 ਦੇ ਕੇ ਤੁਸੀਂ ਇਹ ਘਰ ਆ ਜਿਹੜਾ ਇਹਨੂੰ ਹੋਲਡ ਕਰਾਓ ਬੁੱਕ ਕਰਾਓ ਸਟੇਨਰ ਦੇ ਇਹ ਜਿਹੜੇ ਘਰ ਨੇ ਬਹੁਤ ਅੱਛਾ ਏਰੀਆ ਵਿਸਾਖਾ ਤੋਂ ਪਹਿਲਾਂ ਪੈਂਦਾ ਔਰ ਬੜੇ ਟੌਪ ਦੇ ਬਿਲਡਰ ਵੱਲੋਂ ਬਿਲਡ ਕੀਤੇ ਜਾ ਰਹੇ ਘਰ ਨੇ ਸਿਰਫ ਇੱਕ ਘਰ ਹੈ ਇਹਨਾਂ ਦੇ ਪਾਸ ਤੁਸੀਂ ਸਟੇਨਰ ਦੇ ਵਿੱਚ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਅੱਜ ਹੀ ਕਰ ਲਓ ਅਵਤਾਰ ਮਿਨਹਾਸ ਨੂੰ 416-744-9393 ਅਵਤਾਰ ਮਿਨਹਾਸ ਜੀ 416 ਜੀ ਜੀ
ਹਾਂਜੀ ਜਗਦੀਸ਼ ਜੀ ਇੱਕ ਵਾਰੀ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਜਿਹੜੀ ਜਿਹੜਾ ਆਪਣਾ 5 ਫੇਸ ਵਿਕਿਆ ਉਹ ਆਲਰੇਡੀ $100,000 ਜਿਹੜੀ ਉਹ ਪ੍ਰਾਈਸ
$1,00,000 ਤੁਹਾਡਾ ਰਾਈਟ ਵੇ ਬਣ ਜਾਣਾ ਆ ਤੁਸੀਂ ਇਹ ਘਰ ਨੂੰ ਹੁਣ ਬੁੱਕ ਕਰਾ ਲਓਗੇ 416-744-9393 416-744-9393 ਥੈਂਕ ਯੂ ਅਵਤਾਰ ਜੀ
ਧੰਨਵਾਦ
ਪ੍ਰੋਗਰਾਮ ਖੌਰ ਸਰ ਸਵਾ 8:30 ਤੋਂ ਲੈ ਕੇ 10 ਵਜੇ ਤੱਕ ਗੁਰਪ੍ਰੀਤ ਭਰਵਾ ਜੀ ਨੇ ਮੇਰੇ ਨਾਲ ਇਸ ਸਮੇਂ ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਜੀ ਸਾਰੇ ਬਿਲਕੁਲ ਠੀਕ ਠਾਕ
ਜੀ ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ
NHL ਤੋਂ ਸ਼ੁਰੂ ਕਰਦੇ ਹਾਂ ਜੀ ਕੱਲ ਟੋਰਾਂਟੋ ਵਰਸਿਸ ਐਨਾਹਾਈਮ ਦਾ ਜਿਹੜਾ ਮੈਚ ਹੋਇਆ ਸ਼ੂਟ ਆਊਟ ਦੇ ਵਿੱਚ ਟੋਰਾਂਟੋ ਦੀ ਟੀਮ 4-3 ਦੇ ਨਾਲ ਜਿਹੜੀ ਅਜੇ ਜੇਤੂ ਰਹੀ ਹੈ ਔਰ ਅੱਜ ਮੌਂਟਰੀਅਲ ਵਰਸਿਸ ਐਨਾਹਾਈਮ ਦਾ ਮੈਚ ਹੋਣਾ ਟਾਈਮਿੰਗ ਇਹਦੀ ਜਿਹੜੀ ਅਜੇ ਸ਼ਾਮ ਨੂੰ 7 ਵਜੇ NBA ਦੇ ਵਿੱਚ ਟੋਰਾਂਟੋ ਵਰਸਿਸ ਸ਼ਿਕਾਗੋ ਦਾ ਜਿਹੜਾ ਮੈਚ ਹੋਇਆ ਜੀ ਉਸ ਦੇ ਵਿੱਚ ਸ਼ਿਕਾਗੋ 111 ਦੇ ਮੁਕਾਬਲੇ 105 ਦੇ ਸਕੋਰ ਦੇ ਨਾਲ ਜੇਤੂ ਰਹੇ ਨੇ ਟੋਰਾਂਟੋ ਦਾ ਅਗਲਾ ਮੈਚ ਸੈਟਰਡੇ ਨੂੰ ਮਿਆਮੀ ਹੀਟਸ ਦੇ ਨਾਲ ਔਰ ਇਹਦੀ ਜਿਹੜੀ ਟਾਈਮਿੰਗ ਹੈ ਜੀ ਰਾਤ ਨੂੰ 8 ਵਜੇ ਰਹੇਗੀ ਏਸ਼ੀਆ ਕੱਪ ਫੀਲਡ ਹਾਕੀ ਵੁਮੈਨਸ ਦਾ ਜਿਹੜਾ ਚੱਲ ਰਿਹਾ ਜੀ ਮਸਕਟ ਦੇ ਵਿੱਚ ਉਹਦੇ ਵਿੱਚ ਇੰਡੀਆ ਦੀ ਟੀਮ ਕੋਰੀਆ ਤੋਂ ਸੈਮੀਫਾਈਨਲ ਦੇ ਵਿੱਚ ਜਿਹੜੀ ਹੈ ਜੀ 3-2 ਦੇ ਨਾਲ ਹਾਰ ਗਈ ਹੈ ਹੁਣ ਚੌਥੀ ਤੇ ਤੀਜੀ ਪੋਜੀਸ਼ਨ ਦੇ ਲਈ ਜਿਹੜਾ ਜੀ ਉਹ ਚਾਈਨਾ ਦੇ ਨਾਲ ਮੁਕਾਬਲੇ ਦੇ ਵਿੱਚ ਭਿੜਨਗੇ ਤੇ ਇਸ ਤੋਂ ਪਹਿਲਾਂ ਜਪਾਨ ਤੋਂ ਹਾਰਨ ਕਰਕੇ ਜਿਹੜੇ ਜੀ ਟੀਮ ਦਾ ਨੁਕਸਾਨ ਹੋਇਆ ਸੀ ਤੇ ਹੁਣ ਕੋਰੀਆ ਤੋਂ ਸੈਮੀਫਾਈਨਲ ਚੋਂ ਹਾਰ ਕੇ ਤੀਜੀ ਚੌਥੀ ਪੋਜੀਸ਼ਨ ਦੇ ਲਈ ਚਾਈਨਾ ਦੇ ਨਾਲ ਖੇਡੇਗੀ ਕ੍ਰਿਕਟ ਦੇ ਵਿੱਚ ਅੰਡਰ 19 ਵਰਲਡ ਕੱਪ ਇੰਗਲੈਂਡ ਨੇ ਜਿਹੜਾ ਜੀ ਕੱਲ ਸਾਊਥ ਅਫਰੀਕਾ ਨੂੰ ਬੀਟ ਕੀਤਾ ਔਰ ਅੱਜ ਸ਼੍ਰੀਲੰਕਾ ਵਰਸਿਜ਼ ਅਫਗਾਨਿਸਤਾਨ ਦਾ ਮੈਚ ਹੈ ਕੱਲ ਨੂੰ ਆਸਟ੍ਰੇਲੀਆ ਵਰਸਿਜ਼ ਪਾਕਿਸਤਾਨ ਤੇ ਫਰਾਈਡੇ ਨੂੰ ਇੰਡੀਆ ਵਰਸਿਜ਼ ਬੰਗਲਾਦੇਸ਼ ਦਾ ਜਿਹੜਾ ਜੀ ਮੈਚ ਹੋਣਾ ਇਸ ਤੋਂ ਬਿਨਾਂ ਵੈਸਟ ਇੰਡੀਜ਼ ਤੇ ਇੰਗਲੈਂਡ ਦਾ ਤੀਸਰਾ ਜਿਹੜਾ T20 ਮੈਚ ਸੀਗਾ ਜੀ ਉਹ ਵੈਸਟ ਇੰਡੀਜ਼ ਨੇ 20 ਰਨਸ ਦੇ ਨਾਲ ਜਿੱਤ ਲਿਆ ਸੀਰੀਜ਼ 2-1 ਦੇ ਨਾਲ ਵੈਸਟ ਇੰਡੀਜ਼ ਦੇ ਫੇਵਰ ਵਿੱਚ ਹੈ ਜੀ ਔਰ ਚੌਥਾ ਜਿਹੜਾ ਮੈਚ ਹੈ ਸੈਟਰਡੇ ਨੂੰ ਟੋਰਾਂਟੋ ਦੇ ਟਾਈਮ ਦੇ ਨਾਲ ਦੁਪਹਿਰ ਨੂੰ 3 ਵਜੇ ਆਏਗਾ ਆਸਟ੍ਰੇਲੀਅਨ ਓਪਨ ਵੁਮੈਨਸ ਸੈਮੀਫਾਈਨਲ ਕੱਲ ਰਾਤੀ ਹੋਏ ਨੇ ਜੀ ਔਰ ਇਸ ਦੇ ਵਿੱਚ ਐਸ਼ ਬਾਲਟੀ ਨੇ MKs ਨੂੰ ਹਰਾਇਆ ਔਰ ਡੀ ਕੋਲਿਨਸ ਨੇ ਜਿਹੜੇ ਨੇ ਜੀ ਉਹਨਾਂ ਨੇ ਸਵੈਟੈਕ ਨੂੰ ਬੀਟ ਕੀਤਾ ਔਰ ਫਾਈਨਲ ਫਰਾਈਡੇ ਨੂੰ ਐਸ਼ ਬਾਲਟੀ ਜਿਹੜੇ ਕਿ ਨੰਬਰ 1 ਨੇ ਔਰ ਆਸਟ੍ਰੇਲੀਅਨ ਨੇ ਉਹਨਾਂ ਦਾ ਡੀ ਕੋਲਿਨਸ ਦੇ ਨਾਲ ਹੋਏਗਾ ਔਰ ਮੈਨਸ ਸੈਮੀਫਾਈਨਲ ਅੱਜ ਪਹਿਲਾ ਜਿਹੜਾ ਹੈ ਜੀ ਨਡਾਲ ਵਰਸਿਸ ਬੈਰਟੀਨੀ ਇਹਦੀ ਜਿਹੜੀ ਟਾਈਮਿੰਗ ਹੈ ਜੀ ਰਾਤ ਨੂੰ 10:30 ਵਜੇ ਔਰ ਲਾਸਟ ਬਟ ਨਾਟ ਦ ਲੀਸਟ ਇੰਡੀਆ ਦੀ ਜਿਹੜੀ ਟੀਮ ਹੈ ਜੀ T20 ਔਰ ODI ਦੇ ਲਈ ਵੈਸਟ ਇੰਡੀਜ਼ ਦੇ ਨਾਲ ਜਿਹੜੇ 6 ਫਰਵਰੀ ਤੋਂ ਮੁਕਾਬਲੇ ਸ਼ੁਰੂ ਹੋਣੇ ਨੇ ਉਹ ਅਨਾਊਂਸ ਕਰ ਦਿੱਤੀ ਗਈ ਹੈ ਰੋਹਿਤ ਸ਼ਰਮਾ ਇਜ਼ ਬੈਕ ਐਜ਼ ਅ ਕੈਪਟਨ ਉਹ ਇੰਜਰੀ ਤੋਂ ਬਾਅਦ ਪਰ ਜਿਹੜੀਆਂ ਨਵੇਂ 2-3 ਪਲੇਅਰ ਆਏ ਨੇ ਜੀ ਉਹਨਾਂ ਦੇ ਵਿੱਚ ਰਵੀ ਬਿਸ਼ਨੋਈ ਉਹਨਾਂ ਨੂੰ ਚਾਂਸ ਮਿਲਿਆ ਜੀ ਯੰਗਸਟਰ ਔਰ ਵਧੀਆ ਬਾਲਰ ਨੇ ਜੀ ਇਸ ਤੋਂ ਬਿਨਾਂ ਅਵੇਸ਼ ਖਾਨ ਟੀਮ ਦੇ ਵਿੱਚ ਆਏ ਨੇ ਦੀਪਕ ਹੁੱਡਾ ਨੂੰ ਟੀਮ ਦੇ ਵਿੱਚ ਜਗ੍ਹਾ ਮਿਲੀ ਆ ਔਰ ਕੁਲਦੀਪ ਯਾਦਵ ਜਿਹੜੇ ਨੇ ਜੀ ਉਹਨਾਂ ਨੇ ਟੀਮ ਦੇ ਵਿੱਚ ਵਾਪਸ ਕੀਤੀ ਆ ਔਰ ਸੇਮ ਥਿੰਗ ਇਨ T20 ਰਵੀ ਬਿਸ਼ਨੋਈ ਉੱਥੇ ਵੀ ਸਿਲੈਕਟ ਹੋਏ ਨੇ ਅਵੇਸ਼ ਖਾਨ ਵੀ ਉੱਥੇ ਸਿਲੈਕਟ ਹੋਏ ਨੇ ਔਰ ਵਾਸ਼ਿੰਗਟਨ ਸੁੰਦਰ ਵੀ ਜਿਹੜੇ ਨੇ ਜੀ ਟੀਮ ਦੇ ਵਿੱਚ ਵਾਪਸ ਆਏ ਨੇ ਐਂਡ ਬਿਫੋਰ ਵੀ ਗੋ ਟੂ ਕਰੋਨਾ ਵਾਇਰਸ ਜੇਕਰ ਤੁਸੀਂ ਕੋਈ ਸਪਾਂਸਰਸ ਹਾਈਲਾਈਟ ਕਰਨੇ ਨੇ
ਜੀ ਹਾਂ ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਕੱਲ ਮੈਗੇਵਨ ਕਾਂਡੋ ਆ ਜਿਹੜਾ ਉਹ ਰਿਲੀਜ਼ ਹੋਇਆ ਹਰਦੀਪ ਗਰੇਵਾਲ ਇਸ ਕਾਂਡੋ ਦੇ ਉੱਤੇ ਕੰਮ ਕਰ ਰਹੇ ਨੇ ਇਸ ਸਮੇਂ ਪਲੈਟੀਨਮ ਐਕਸੈਸ ਉਹਨਾਂ ਦੇ ਪਾਸ ਹੈ ਯੂਨਿਟਸ ਉਹਨਾਂ ਦੇ ਪਾਸ ਔਨ ਹੈਂਡ ਹੈਗੀਆਂ ਨੇ ਤੁਸੀਂ ਇਸ ਸਮੇਂ ਮੈਕਿਵਨ ਕਾਂਡੋ ਦੇ ਵਿੱਚ ਜੇਕਰ ਕਾਂਡੋ ਅਪਾਰਟਮੈਂਟ ਬੁੱਕ ਕਰਾਉਣ ਦੀ ਲੱਭ ਰਹੇ ਹੋ ਯੋਰਜ਼ਟਾਊਨ ਦੇ ਵਿੱਚ ਇਹ ਕਾਂਡੋ ਅਪਾਰਟਮੈਂਟ ਹੈ ਤੇ ਹਰਦੀਪ ਗਰੇਵਾਲ ਨੂੰ ਕਾਲ ਕਰ ਲਵੋ 416-877-6464 416-877-6464 ਹਰਦੀਪ ਗਰੇਵਾਲ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਮੈਗੀਵਨ ਕਾਂਡੋ ਆ ਜਿਹੜੀ ਉਹ ਰਿਲੀਜ਼ ਹੋਈ ਹੈ ਇਹ ਤੋਂ ਇਲਾਵਾ ਬਰੈਂਪਟਨ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ 'ਚ ਕਾਂਡੋ ਪ੍ਰੋਜੈਕਟ ਰਿਲੀਜ਼ ਹੋਣ ਜਾ ਰਹੇ ਨੇ ਬ੍ਰਿਸਟਲ ਪਲੇਸ ਹੈ ਅਤੇ ਇਹ ਤੋਂ ਇਲਾਵਾ ਦੋ ਕਾਂਡੋਜ਼ ਨੇ ਉਹਦੇ ਲਈ ਵੀ ਤੁਹਾਨੂੰ ਐਕਸੈਸ ਚਾਹੀਦਾ ਉਹਦੇ 'ਚ ਤੁਸੀਂ ਅਪਾਰਟਮੈਂਟ ਬੁੱਕ ਕਰਾਉਣੀ ਹੈ ਤਾਂ ਹਰਦੀਪ ਗਰੇਵਾਲ ਦਾ ਨੰਬਰ ਹੈ 416-877-6464 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਔਰ ਮੈਂ ਇਸ ਸਮੇਂ ਕੈਲਗਰੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਅਗਰ ਕੈਲਗਰੀ ਦੇ ਵਿੱਚ ਜਿਹੜੇ ਮੈਂ ਘਰ ਲੈ ਕੇ ਆਉਂਦੇ ਸੀਗੇ ਉਹ ਆਲਮੋਸਟ ਸੋਲਡ ਆਊਟ ਨੇ ਸਿਰਫ ਜਿਹੜੇ ਟਾਊਨ ਹਾਊਸ ਨੇ ਉਹਨਾਂ ਦੇ ਵਿੱਚ ਦੋ ਫਰਮ ਹੋਣੇ ਬਾਕੀ ਨੇ ਬਾਕੀ ਸਾਰੀਆਂ ਡੀਲਜ਼ ਫਰਮ ਨੇ ਤਿੰਨ ਬੈਡਰੂਮ ਪਲੱਸ ਵਨ ਚਾਰ ਬੈਡਰੂਮ ਦਾ ਇੱਕ ਟਾਊਨ ਹਾਊਸ ਵਿੱਚ ਟੂ ਡੋਰ ਕਾਰ ਗਰਾਜ ਔਰ ਇਹ ਜਿਹੜੇ ਨੇ 385,000 ਡਾਲਰ ਦੀ ਕੀਮਤ ਦੇ ਧੜਾਧੜ ਲੋਕਾਂ ਨੇ ਇਹ ਬੁੱਕ ਕਰਾਏ ਸੀ ਅਤੇ ਸਿਰਫ ਦੋ ਜਿਹੜੀਆਂ ਡੀਲਸ ਨੇ ਉਹ ਫਰਮ ਨਹੀਂ ਹੋਈਆਂ ਹੈਗੀਆਂ ਜੇ ਉਹ ਵਾਪਸ ਮਾਰਕੀਟ ਦੇ ਵਿੱਚ ਆ ਗਈਆਂ ਅਤੇ ਫਿਰ ਉਹ ਦੋ ਘਰ ਅਵੇਲੇਬਲ ਹੋਣਗੇ ਅਤੇ ਐਡਮਿੰਟਨ ਸ਼ਹਿਰ ਦੇ ਵਿੱਚ ਵੀ ਪੋਸੀਬਿਲਟੀ ਮੇ ਬੀ ਔਰ ਮੇ ਬੀ ਨਾਟ ਤਿੰਨ ਘਰ ਇਸ ਸਮੇਂ ਫਰਮ ਹੋਣੋਂ ਬਚੇ ਹੋਏ ਨੇ ਬਾਕੀ ਸਾਰੇ ਸੋਲਡ ਆਊਟ ਨੇ ਸੋ ਅੱਜ ਸ਼ਾਮ ਤੱਕ ਇਹ ਜੀ ਡੀਲ ਫਰਮ ਹੋ ਜਾਂਦੇ ਆ ਠੀਕ ਹੈ ਅਗਰ ਤੁਸੀਂ ਸਟਿਲ ਇੰਟਰਸਟਡ ਹੋ ਐਡਮਿੰਟਨ ਜਾਂ ਫਿਰ ਕੈਲਗਰੀ ਦੇ ਟਾਊਨ ਹਾਊਸਿਸ ਦੇ ਲਈ ਤਾਂ ਫਿਰ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਕਿ ਜੇਕਰ ਇਹ ਡੀਲਾਂ ਫਾਲ ਥਰੂ ਹੁੰਦੀਆਂ ਨੇ ਤਾਂ ਤੁਸੀਂ ਇੰਟਰਸਟਡ ਹੋ ਇਹਨਾਂ ਘਰਾਂ ਨੂੰ ਖਰੀਦਣ ਦੇ ਵਿੱਚ 416-970-5005 ਮੇਰਾ ਨੰਬਰ ਹੈ 416-970-5005 ਔਰ ਗੈਸ ਸਟੇਸ਼ਨ ਖਰੀਦਣਾ ਚਾਹੁੰਦੇ ਹੋ ਜਸਤੂਰ ਨੂੰ ਕਾਲ ਕਰ ਲਵੋ ਦੋ ਗੈਸ ਸਟੇਸ਼ਨ ਨੇ ਉਹਨਾਂ ਦੇ ਪਾਸ ਐਸੋ ਦੇ 416-647-242-6667-6427-242-8667 647-242-6667 ਦੇ ਉੱਤੇ ਤੁਸੀਂ ਕਾਲ ਕਰ ਲਓ ਇੱਕ ਆਪਣੇ ਬਲੂ ਮਾਊਂਟਨ ਦੇ ਏਰੀਏ 'ਚ ਗੈਸ ਸਟੇਸ਼ਨ ਹੈ $30,000 ਦੀ ਇਸ ਦੀ ਮੰਥਲੀ ਇਨਕਮ ਹੈ ਔਰ ਉਹਦੇ ਲਈ ਤੁਸੀਂ 647-242-6667 ਦੇ ਉੱਤੇ ਕਾਲ ਕਰ ਸਕਦੇ ਹੋ ਜਸਤੂਰ ਦੇ ਨਾਲ ਔਰ ਇਨਵੈਸਟਮੈਂਟ ਵੀ ਕੋਈ ਬਹੁਤੀ ਵੱਡੀ ਨਹੀਂ ਹੈ ਤੁਹਾਡੀ ਅਫੋਰਡੇਬਿਲਟੀ ਦੇ ਵਿੱਚ ਹੈ ਇਹ ਇਨਵੈਸਟਮੈਂਟ ਔਰ ਇੱਕ ਘੰਟੇ ਦੀ ਡਰਾਈਵ ਇੱਥੋਂ ਬਰੈਂਪਟਨ ਦੇ ਵਿੱਚ ਤੁਸੀਂ ਇੱਥੋਂ ਜਾ ਕੇ ਉਹਨੂੰ ਰਨ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਉੱਥੇ ਰਹਿ ਕੇ ਉੱਥੇ ਆਪਣਾ ਕੋਈ ਘਰ ਵਗੈਰਾ ਖਰੀਦ ਕੇ ਉੱਥੇ ਰਨ ਕਰਨਾ ਤੁਹਾਡੇ ਲਈ ਇਹ ਵਧੀਆ ਇਨਕਮ ਦਾ ਸੋਰਸ ਹੈ 647-242-8667 ਇੱਕ ਇਹਨਾਂ ਦੇ ਪਾਸ 12 ਏਕੜ ਦਾ ਜ਼ਮੀਨ ਦਾ ਟੁਕੜਾ ਆ ਰਿਹਾ ਹੈ ਟਰੱਕਿੰਗ ਇੰਡਸਟਰੀ ਦੇ ਲਈ ਅਤੇ ਹੋਰ ਕੰਮਾਂ ਦੇ ਲਈ ਵਰਤੋਂ ਉਸ 12 ਏਕੜ ਦੇ ਜ਼ਮੀਨ ਦੇ ਟੁਕੜੇ ਦੇ ਵਿੱਚ ਹੋਵੇਗੀ ਔਰ ਉਹਦੇ 'ਚ ਇੱਕ ਵੱਡਾ ਰੈਸਟੋਰੈਂਟ ਹੈ ਔਰ 4 ਘਰ ਨੇ ਉਹਦੇ 'ਚ ਅਤੇ ਹੋਰ ਬਹੁਤ ਕੁਛ ਹੈ ਔਰ ਇਹ ਵੀ ਬਹੁਤ ਅੱਛੀ ਲੋਕੇਸ਼ਨ ਦੇ ਉੱਤੇ ਪ੍ਰੋਪਰਟੀ ਹੈ ਨੰਬਰ ਹੈ ਜਸਤੂਰ ਦਾ 647-242-8667 647-242-8667 ਦੇ ਉੱਤੇ ਇਨਕਮ ਜਨਰੇਟਿੰਗ ਪ੍ਰੋਪਰਟੀ ਹੈ ਅਤੇ ਫਿਊਚਰ ਦੇ ਵਿੱਚ ਇੱਕ ਵੱਡਾ ਟਰੱਕ ਟਰਮੀਨਲ ਜਾਂ ਫਿਰ ਤੁਸੀਂ ਇਹਦੀਆਂ ਲੋਟਾਂ ਕੱਟ ਸਕਦੇ ਹੋ ਲੋਟਾਂ ਆਲਮੋਸਟ ਕੱਟੀਆਂ ਹੀ ਹੋਈਆਂ ਨੇ ਵੈਸੇ ਤੁਸੀਂ ਉਹਦੇ ਲਈ ਜਸਤੂਰ ਨੂੰ ਕਾਲ ਕਰ ਲਿਓ ਇਹ ਵੀ ਕੋਈ ਬਹੁਤ ਵੱਡੀ ਇਨਵੈਸਟਮੈਂਟ ਨਹੀਂ ਹੈ ਹੁਣ ਪਰ ਇਹ ਹੁਣ ਕਹਿ ਲਈਏ ਚਾਂਦੀ ਹੈ ਅਤੇ ਇਹਨੇ ਜਦੋਂ ਤੁਸੀਂ ਇਹਨੂੰ ਖਰੀਦ ਲਿਆ ਮਾੜਾ ਜਿਹਾ ਅਤੇ ਹੱਥ ਫੇਰਤਾ ਅਤੇ ਇਹ ਬਣ ਜਾਣਾ ਡਾਇਮੰਡ ਤੁਹਾਡਾ ਸੋ ਡਾਇਮੰਡ ਦੇ ਮੁੱਲ ਦੇ ਉੱਤੇ ਫਿਰ ਇਹ ਤੁਸੀਂ ਵੇਚਣੀ ਹੈ ਸੋ ਇਹਦੇ ਲਈ ਜਸਤੂਰ ਨੂੰ ਕਾਲ ਕਰ ਲਓ 647-242-8667 647-242-8667 ਦੇ ਉੱਤੇ ਕਾਲ ਕਰ ਲੈਣੀ ਹੈ ਜਸਤੂਰ ਨੂੰ ਗੁਰਪ੍ਰੀਤ ਜੀ ਇੱਦਾਂ ਹੀ ਹੁੰਦਾ ਨਾ
ਜਿੱਦਾਂ ਤੁਸੀਂ ਕਹਿ ਦੋ ਜੀ ਓਦਾਂ ਹੀ ਹੁੰਦਾ ਤੁਸੀਂ ਕਿਹਾ ਸੀ ਆਉਣ ਵਾਲਾ ਸਾਲ ਤੇਰੇ 22 ਦਾ ਹੁਣ ਤਾਂ ਤੁਹਾਡੀ ਮੰਨਣੀ ਪਊ
ਜੀ ਸੋ ਐਨੀਵੇ ਚਲੋ ਕੰਮ ਕਰੀਏ ਆਪਾਂ ਤੇ ਆਓ ਹੁਣ ਕੋਰੋਨਾ ਵਾਇਰਸ ਦੀ ਗੱਲਾਂ ਵੱਲ ਚੱਲੀਏ
ਜੀ ਬਿਲਕੁਲ ਜਿਹੜੇ ਕੱਲ ਨਵੇਂ ਕੇਸ ਰਿਪੋਰਟ ਹੋਏ ਨੇ ਜੀ 36,31,591 ਸੋ 3.6 million ਨਵੀਆਂ ਡੈਥਸ ਜਿਹੜੀਆਂ ਨੇ ਜੀ ਉਹ ਵੀ ਨੰਬਰ ਵਧਿਆ 10,554 ਜਿਹੜੀਆਂ ਨੇ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ USA ਦੇ ਵਿੱਚ 5,33,313 ਨਵੇਂ ਕੇਸ ਤੇ 3,143 ਉੱਥੇ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ ਜੀ ਫ੍ਰਾਂਸ ਦੇ ਵਿੱਚ 4,28,008 ਕੇਸ 258 ਮੌਤਾਂ ਰਿਪੋਰਟ ਕੀਤੀਆਂ ਗਈਆਂ ਨੇ ਰਸ਼ੀਆ ਦੇ ਵਿੱਚ 74,692 ਨਵੇਂ ਕੇਸ ਤੇ 657 ਉੱਥੇ ਵੀ ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ ਐਂਡ ਮੂਵਿੰਗ ਔਨ ਟੂ ਕੈਨੇਡਾ ਆਪਣੇ ਇੱਥੇ 18,449 ਨਵੇਂ ਕੇਸ ਆਏ ਨੇ ਜੀ ਓਨਟੇਰੀਓ ਦੇ ਵਿੱਚ 5,368 ਕਿਊਬੈਕ ਦੇ ਵਿੱਚ 4,150 ਅਲਬਰਟਾ 3,341 ਔਰ BC ਦੇ ਵਿੱਚ 2,086 ਨਵੇਂ ਕੇਸ ਨੇ ਜੀ ਐਂਡ ਆਊਟ ਆਫ 5,368 ਇਨ ਓਨਟੇਰੀਓ ਟੋਰੋਂਟੋ ਦੇ ਵਿੱਚ 895 ਪੀਲ ਦੇ ਵਿੱਚ 765 ਔਰ ਯੋਰਕ ਦੇ ਵਿੱਚ 339 ਕੇਸ ਰਿਪੋਰਟ ਕੀਤੇ ਗਏ ਨੇ करंटली कैनेडा वाइड 248,492 जिहड़े ने जी एक्टिव केसेस ने और ओंटेरियो दे विच 56,929 दोनों इह जिहड़ा जी नंबर थल्ले आया। आईसीयू दे विच भी हुण करंटली अपने इत्थे 608 केस ने जी जिहड़े के ट्यूसडे नालों 626 तो नंबर जिहड़ा जगदीश जी ओह भी थल्ले आया।
ਗੁਰਪ੍ਰੀਤ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਐਕਸਪੋਜ਼ ਹੋ ਚੁੱਕੇ ਨੇ ਕੋਵਿਡ 19 ਦੇ ਲਈ, ਉਹ ਵੀ ਆਈਸੋਲੇਟ ਕਰ ਰਹੇ ਨੇ। ਮੇਰਾ ਖਿਆਲ ਉਹਦਾ ਹੁਣ ਥੋੜ੍ਹਾ ਜਿਹਾ ਯੂਕਰੇਨ ਅਤੇ ਰਸ਼ੀਆ ਦਾ ਮਸਲਾ ਜਿਹੜਾ ਪਖਿਆ ਹੋਇਆ ਆ, ਉਹ ਤੋਂ ਥੋੜ੍ਹੀ ਜਿਹੀ ਰਾਹਤ ਮਿਲ ਜੂਗੀ ਉਹਨਾਂ ਨੂੰ 4-5 ਦਿਨ ਆਈਸੋਲੇਟ ਕਰਕੇ। ਸੋ ਉਹ ਵੀ ਕਹਿੰਦੇ ਹੋਇਆ ਨੀਗਾ ਉਹਨਾਂ ਨੂੰ, ਪਰ ਐਕਸਪੋਜ਼ ਹੋਏ ਨੇ ਉਹ। ਪਤਾ ਨਹੀਂ ਆਪਾਂ ਤੁਰੇ ਫਿਰਦੇ ਕਿੰਨੇ ਕੁ ਲੋਕਾਂ ਨੂੰ ਐਕਸਪੋਜ਼ ਹੁੰਦੇ ਹੋਵਾਂਗੇ, ਵੀ ਡੋਂਟ ਨੋ।
ਜੀ ਬਿਲਕੁਲ, ਪਰ ਯੂ ਨੋ ਜੇਡਾ ਹੱਡ ਤੇਡੀ ਸਿਰ ਪੀੜਾ ਜਿਹੜੀ ਗੱਲ ਹੈ ਜੀ, ਉਹ ਵਾਲੀ ਚੱਕਰ ਹੈ। ਸੋ ਉਹਨਾਂ ਨੂੰ ਆਈਸੋਲੇਟ ਕਰਨਾ ਪੈਣਾ ਜੀ, ਔਰ ਹੀ ਮਸਟ ਵਾਕ ਦਾ ਟਾਕ ਐਸ ਵੈਲ। ਔਰ ਵੈਸੇ ਵੀ ਮੈਨੂੰ ਲੱਗਦਾ ਜੀ ਉਹ ਟਰੱਕਾਂ ਵਾਲਾ ਕੌਨਵੋਏ ਵੀ ਉਧਰ ਨੂੰ ਚੱਲ ਰਿਹਾ, ਦੋਸਤੋ ਵਿੱਚ
ਉਹ ਜਾ ਰਹੇ, ਉਹਦੇ ਲਈ ਆਈਸੋਲੇਟ ਕਰਨਾ ਜ਼ਰੂਰੀ ਹੈ। ਬਿਲਕੁਲ, ਉਹ ਹੈਮਿਲਟਨ ਪਹੁੰਚ ਗਿਆ ਇਸ ਸਮੇਂ। ਸੋ ਟਰੱਕਾਂ ਵਾਲਾ ਕੌਨਵੋਏ ਹੈਮਿਲਟਨ ਪਹੁੰਚ ਚੁੱਕਿਆ, ਫਰੀਡਮ ਕੌਨਵੋਏ, ਔਰ ਇਹਦੇ 'ਚ 1200-1300 ਟਰੱਕ ਇਸ ਸਮੇਂ ਦੱਸੇ ਜਾ ਰਹੇ ਨੇ। ਹੈਮਿਲਟਨ ਤੋਂ ਬਾਅਦ ਫਿਰ ਇਹ GTA ਦੇ ਹੁੰਦਾ ਹੋਇਆ ਆਟਵਾ ਵੱਲ ਨੂੰ ਜਾਵੇਗਾ। ਸੋ ਅੱਜ ਇੱਥੇ ਲੋਕਾਂ ਨੂੰ ਟ੍ਰੈਫਿਕ, ਹੈਵੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਹੈਮਿਲਟਨ ਤੋਂ ਅੱਗੇ ਜਦੋਂ ਇਹਨੇ ਆਟਵਾ ਵੱਲ ਨੂੰ ਜਾਣਾ, ਹੁਣ GTA ਤੋਂ ਲੰਘਦੇ ਆ, ਅੱਜ ਇਹਨੇ ਇੱਧਰ ਦਿਹਾੜੀ ਲਾ ਦੇਣੀ ਹੈ। ਸੋ ਇਸ ਲਈ ਤੁਸੀਂ ਇਸ ਏਰੀਏ ਦੇ ਵਿੱਚ ਹੋ, ਅਗਰ ਕੋਈ ਸਾਡੇ ਭੈਣ ਭਰਾ ਨੇ ਇਸ ਸਮੇਂ ਹੈਮਿਲਟਨ ਦੇ ਵਿੱਚ ਇਸ ਕੌਨਵੋਏ ਨੂੰ ਦੇਖ ਰਿਹਾ, ਤਾਂ ਉਹਦੀ ਲਾਈਵ ਰਿਪੋਰਟ ਸਾਨੂੰ ਦੱਸਣੀ ਚਾਹੁੰਦੇ ਆ ਕਿ ਕਿੰਨਾ ਟ੍ਰੈਫਿਕ ਨੂੰ ਬਲੌਕ ਕਰ ਰਿਹਾ। ਸਾਡੇ ਟਰੱਕ ਡਰਾਈਵਰ ਵੀ ਜ਼ਰੂਰ ਇਸ ਏਰੀਏ ਦੇ ਵਿੱਚੋਂ ਲੰਘਦੇ ਹੋਣਗੇ, ਤਾਂ ਉਹ ਵੀ ਕਾਲ ਕਰਕੇ ਸਾਨੂੰ ਦੱਸ ਸਕਦੇ ਨੇ। 416-620-1717 ਸਟੂਡੀਓ ਨੰਬਰ ਹੈ, 416-620-1778, 416-620-1778। ਗੁਰਪ੍ਰੀਤ, ਕੁਇਕਲੀ ਕਹਿ ਦਿਓ ਕੁਛ, ਉਸ ਤੋਂ ਬਾਅਦ ਫਿਰ ਅੱਜ ਇੱਥੇ ਹੀ।
ਹਾਂ ਜੀ ਬਿਲਕੁਲ, ਡੈਫੀਨੇਟਲੀ ਮੈਂ ਸਿਰਫ ਇਹੀ ਦੱਸਣਾ ਚਾਹੁੰਦਾ ਸੀਗਾ ਕਿ ਓਮੀਕ੍ਰੋਨ ਦੀ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਜੀ, ਯੂਰੋਪੀਅਨ ਕੰਟਰੀਜ਼ ਆਫਟਰ, ਪਹਿਲਾਂ ਇੰਗਲੈਂਡ ਨੇ ਖੋਲਿਆ ਸੀਗਾ ਜੀ, ਸਾਰੀਆਂ ਰੈਸਟ੍ਰਿਕਸ਼ਨ ਚੱਕੀਆਂ ਸੀ, ਹੁਣ ਨੈਦਰਲੈਂਡ ਅੱਗੇ ਵਧਿਆ ਜੀ, ਰੈਸਟ੍ਰਿਕਸ਼ਨ ਚੱਕ ਰਹੇ ਨੇ, ਤੇ ਫਿਰ ਡੈਨਮਾਰਕ ਆਉਣ ਵਾਲੇ ਕੁਝ ਕੁ ਦਿਨਾਂ ਦੇ ਵਿੱਚ ਜਿਹੜੀਆਂ ਰੈਸਟ੍ਰਿਕਸ਼ਨ ਫਿਨਿਸ਼ ਕਰ ਰਿਹਾ, ਐਂਡ ਫਰਾਂਸ ਇਜ਼ ਔਨ ਦਾ ਸੇਮ ਵੇ। ਸੋ ਮੋਸਟਲੀ
ਮਾਸਕ ਦੀ ਜਿਹੜੀ ਜ਼ਰੂਰਤ ਉਹ ਵੀ ਹਟਾਤੀ, ਲਾਉਣਾ ਲਾਵੋ ਨਹੀਂ ਲਾਉਣਾ ਨਾ ਲਾਵੋ ਤੁਹਾਡੀ ਮਰਜ਼ੀ ਆ।
ਹਾਂ ਜੀ ਬਿਲਕੁਲ, ਔਰ ਡੈਨਮਾਰਕ ਤੇ ਨੈਦਰਲੈਂਡ ਵੀ ਇਸੇ ਤਰ੍ਹਾਂ ਕਰਨ ਜਾ ਰਹੇ ਨੇ ਜੀ, ਕਿਉਂਕਿ ਜਿਹੜਾ ਓਮੀਕ੍ਰੋਨ ਹੈ ਉਹਦੇ ਜਿਹੜੇ ਅੱਗੇ ਨੇ ਸਬ ਵੇਰੀਐਂਟ ਜਿਹੜੇ ਜੀ ਆਉਣੇ ਸ਼ੁਰੂ ਹੋ ਚੁੱਕੇ ਨੇ ਡੈਨਮਾਰਕ ਦੇ ਵਿੱਚ, ਉਹ ਵੀ ਕੇਸਿਸ ਆ ਰਹੇ ਨੇ, ਔਰ ਇੱਥੇ ਆਪਣੇ ਕੈਨੇਡਾ ਦੇ ਵਿੱਚ ਵੀ ਉਹਨਾਂ ਤੇ ਸਟੱਡੀ ਚੱਲ ਰਹੀ ਆ। ਬਟ ਦੇ ਆਰ ਨਾਟ ਵਰੀਡ ਅਬਾਊਟ ਦਿਸ, ਕਿ ਇਹਦੇ ਨਾਲ ਹੁਣ ਮੌਤਾਂ ਕਹਿੰਦੇ ਘੱਟ ਹੁੰਦੀਆਂ, ICU 'ਚ ਲੋਕ ਘੱਟ ਜਾਂਦੇ ਨੇ। ਸੋ ਲੈਟ ਦਾ ਕੰਟਰੀ ਰਨ ਬਿਫੋਰ ਇਟ ਵਾਜ਼ ਰਨਿੰਗ।
ਜੀ ਗੁਰਸ਼ਰਨ ਬਾਬੀ ਸਿੱਧੂ ਜੀ ਮੇਰੇ ਨਾਲ ਜੁੜੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਂ 2-3 ਰਿਕਾਰਡਰ ਸੁਨੇਸ਼ ਲੈ ਕੇ ਤੇ ਫਿਰ ਇਹਨਾਂ ਨੂੰ ਆਨ ਦੀ ਏਅਰ ਕਰਾਂਗਾ। ਥੈਂਕ ਯੂ ਗੁਰਪ੍ਰੀਤ ਜੀ,
ਧੰਨਵਾਦ ਜਗਦੀਸ਼ ਜੀ।
ਸ਼ਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਦੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਸ਼ਾਪਾਂ, ਛੱਲੇ, ਵਾਲੀਆਂ ਬਣਾਉਣੀਆਂ ਨੇ ਦੁਬਈ ਜਵੈਲਰਸ। ਨਵੀਂ ਸ਼ਿਪਮੈਂਟ ਚੈੱਕ ਕਰੋ ਦੁਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ, ਦੁਬਈ ਜਵੈਲਰਸ, ਦੁਬਈ ਜਵੈਲਰਸ। 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼। 416-465-1200 416-465-1200 ਤੇ ਸੰਪਰਕ ਕਰੋ। ਉਹ ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ, ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਨੰਬਰ ਤੇ ਦੇ ਦੇ
437-995-0111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ। ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ ਕਾਲ ਕੀਤੀ ਜਾ ਸਕਦੀ ਆ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਹਾਂ, ਮੋਰਗੇਜਿਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਿਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 647-702-2023 647-702-2023
ਲਾਇਸੈਂਸ ਨੰਬਰ 10394
647-539-3020 ਇਹ ਫੋਨ ਨੰਬਰ ਹੈ ਗੁਰਸ਼ਰਨ ਬਾਬੀ ਸਿੱਧੂ ਜੀ ਦਾ। ਅਸਾਈਨਮੈਂਟਸ ਐਂਡ ਐਸੋਸੀਏਟਸ ਦੇ ਨਾਲ ਤੁਹਾਨੂੰ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਬਾਬੂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ
ਨੂੰ ਸਤਿ ਸ੍ਰੀ ਅਕਾਲ ਜੀ। ਔਰ ਇੱਕ ਫਿਰ ਦੱਸਦੇ ਕਿ ਪਰਸਨਲ ਇੰਜਰੀ ਕਲੇਮ ਦਾ ਕੋਈ ਵੀ ਤੁਸੀਂ ਇਸ਼ੂ ਹੈ, ਕਿਤੇ ਕੋਈ ਸੱਟ ਪੇਟ ਲੱਗ ਗਈ ਹੈ ਮੋਟਰ ਵਹੀਕਲ ਐਕਸੀਡੈਂਟ ਦੇ ਵਿੱਚ, ਜਾਂ ਕਿਤੇ ਸਨੋਅ ਦੇ ਉੱਤੇ ਕਿਸੇ ਪ੍ਰੋਪਰਟੀ ਦੇ ਉੱਤੇ ਤਿਲਕ ਕੇ ਡਿੱਗ ਪਏ ਹੋ ਅਤੇ ਫਿਰ ਸੱਟ ਲੱਗ ਗਈ ਹੈ, ਉਹਦੇ ਲਈ ਤੁਸੀਂ ਕਲੇਮ ਫਾਈਲ ਕਰਨਾ ਤਾਂ ਇੱਕ ਹੰਢੇ ਹੋਏ ਤਜਰਬੇਕਾਰ ਇੱਕ ਵੱਡੀ ਫਰਮ ਦੇ ਪਾਰਟਨਰ ਗੁਰਸ਼ਰਨ ਬਾਬੇ ਸਿੱਧੂ ਜੀ ਤੁਹਾਨੂੰ ਸਹੀ ਗਾਈਡ ਕਰ ਸਕਣਗੇ ਅਤੇ ਤੁਹਾਨੂੰ ਮੈਕਸੀਮਮ ਤੁਹਾਡੇ ਹੱਕਾਂ ਅਤੇ ਤੁਹਾਡੇ ਬੈਨੀਫਿਟਸ ਦੇ ਬਾਰੇ ਲੜ ਸਕਣਗੇ। 647-539-3020 ਗੁਰਸ਼ਰਨ ਬਾਬੇ ਸਿੱਧੂ ਜੀ ਦਾ ਨੰਬਰ ਹੈ। 647-539-3020 ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਰਾਬਤਾ ਕਰਨਾ ਹੈ। ਕੋਈ ਅਗਰ ਭੈਣ ਭਰਾ ਉਹਨਾਂ ਨੂੰ ਰਿਕਮੈਂਡ ਕਰੋ, ਮੇਰੇ ਤੋਂ ਤੁਸੀਂ ਨੰਬਰ ਲੈ ਸਕਦੇ ਹੋ ਐਨੀ ਟਾਈਮ ਇਹਨਾਂ ਦਾ। 647-539-3020 ਇਹਨਾਂ ਦਾ ਨੰਬਰ ਹੈ। ਬਾਬੂ ਜੀ ਕੋਈ ਟਿਪਸ ਸਰੋਤਿਆਂ ਦੇ ਲਈ?
ਜੀ ਬਸ ਜਗਦੀਸ਼ ਜੀ ਜਿਵੇਂ ਤੁਸੀਂ ਦੱਸਿਆ ਹੀ ਆ, ਅਗਰ ਕਿਸੇ ਦਾ ਵੀ ਐਕਸੀਡੈਂਟ ਹੋ ਜਾਂਦਾ ਹੈ, ਸੱਟ ਲੱਗ ਜਾਂਦੀ ਹੈ, ਕਾਰ ਐਕਸੀਡੈਂਟ ਹੋਵੇ, ਟਰੱਕ ਐਕਸੀਡੈਂਟ ਹੋਵੇ, ਟੈਕਸੀ ਊਬਰ ਡਸ ਨੋਟ ਮੈਟਰ, ਸਾਈਕਲ ਤੇ ਜਾ ਰਿਹਾ, ਪੈਦਲ ਜਾ ਰਿਹਾ ਆ, ਕਾਰ ਐਕਸੀਡੈਂਟ ਹੋ ਗਿਆ ਆ, ਕਾਰ ਉਹਦੇ ਵਿੱਚ ਵੱਡੀ, ਕੋਈ ਵੀ ਮੋਟਰ ਵਹੀਕਲ ਜਿਹੜੀ ਉੱਪਰੇ ਹੋ ਰਹੀ ਉਹਦੇ ਵਿੱਚ ਵੱਜੀ ਆ, ਸੱਟ ਲੱਗੀ ਆ, ਤੇ ਕੋਈ ਵੀ ਇਮੀਗ੍ਰੇਸ਼ਨ ਸਟੇਟਸ ਹੋਵੇ, ਚਾਹੇ ਉਹ ਟੈਂਪਰਰੀ ਵਰਕਰ ਆ, ਇੰਟਰਨੈਸ਼ਨਲ ਸਟੂਡੈਂਟ, ਡਸ ਨੋਟ ਮੈਟਰ, ਤੁਸੀਂ ਬੈਨੀਫਿਟ ਦੇ ਸੈਟਲਮੈਂਟ ਦੇ ਲਈ ਹੱਕਦਾਰ ਹੋ ਸਕਦੇ ਆ। ਅਗਰ ਐਕਸੀਡੈਂਟ ਹੋਣ ਤੋਂ ਬਾਅਦ ਸੱਟ ਲੱਗ ਗਈ ਆ, ਅਗਰ ਸਲਿਪ ਐਂਡ ਫਾਲ ਆ, ਜਾਂ ਲੌਂਗ ਟਰਮ ਡਿਸਬਿਲਿਟੀ ਦਾ ਕੋਈ ਕਲੇਮ ਹੈਗਾ, ਜਾਂ CPP ਡਿਸਬਿਲਿਟੀ ਦਾ ਕਲੇਮ ਹੈਗਾ ਆ, ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਨੰਬਰ ਮੇਰਾ 647-539-3020 647-539-3020।
ਅੱਛਾ, ਤੁਸੀਂ ਉਬਰ ਦੀ ਗੱਲ ਕੀਤੀ ਹੈ, ਉਬਰ ਦੇ ਵਿੱਚ ਕਮਰਸ਼ੀਅਲ ਵਹੀਕਲ ਦੇ ਵਿੱਚ ਆ ਜਾਂਦੇ ਨੇ ਹੁਣ, ਕੀ ਕਈ ਗੱਡੀਆਂ ਦੀ ਆਮ ਇੰਸ਼ੋਰੈਂਸ ਹੁੰਦੀ ਹੈ ਉਬਰ ਦੇ ਉੱਤੇ, ਉਹ ਚੱਲਦੀ ਹੈ ਕਵਰ, ਉਹ ਸਪੈਸ਼ਲ ਇੰਸ਼ੋਰੈਂਸ ਦਿੰਦੇ ਨੇ ਉਹ?
ਜੀ ਦੇਖੋ, ਜਦੋਂ ਤੁਸੀਂ ਉਬਰ ਚਲਾਉਂਦੇ ਆ ਤਾਂ ਇੰਟੈਕਟ ਇੰਸ਼ੋਰੈਂਸ ਦੀ ਇੱਕ ਪਾਲਿਸੀ ਹੈਗੀ ਆ, ਉਹ ਵੈਸੇ ਤੁਹਾਡੀ ਗੱਡੀ ਦੀ ਪ੍ਰਾਈਵੇਟ ਇੰਸ਼ੋਰੈਂਸ ਚੱਲਦੀ ਹੁੰਦੀ ਹੈ, ਤੁਹਾਨੂੰ ਉਹ ਇੰਸ਼ੋਰੈਂਸ ਮਿਲ ਜਾਂਦੀ ਹੈ, ਲੈਣੀ ਪੈਂਦੀ ਆ। ਜਿੱਦਾਂ ਹੀ ਤੁਸੀਂ ਉਬਰ ਸਾਈਨ ਇਨ ਕਰਦੇ ਆ, ਉਦੋਂ ਉਹ ਇੰਸ਼ੋਰੈਂਸ ਕਿਕ ਇਨ ਹੋ ਜਾਂਦੀ ਹੈ। ਤਾਂ ਅਗਰ ਤੁਹਾਨੂੰ ਉਹ ਜਦੋਂ ਤੁਸੀਂ ਸਾਈਨ ਇਨ ਕੀਤਾ ਹੋਇਆ ਉਸ ਦੌਰਾਨ ਤੁਹਾਡਾ ਐਕਸੀਡੈਂਟ ਹੁੰਦਾ, ਫਿਰ ਉਹ ਇੰਸ਼ੋਰੈਂਸ ਕਵਰ ਕਰਦੀ ਹੈ। ਜਦੋਂ ਤੁਸੀਂ ਪ੍ਰਾਈਵੇਟਲੀ ਗੱਡੀ ਚਲਾ ਰਹੇ, ਤੁਹਾਡੀ ਪ੍ਰਾਈਵੇਟ ਇੰਸ਼ੋਰੈਂਸ ਕਵਰ ਕਰਦੀ ਹੈ।
ਅੱਛਾ, ਇੰਸ਼ੋਰੈਂਸ ਦੇ ਮਾਮਲੇ ਦੇ ਉੱਤੇ, ਅੱਛਾ ਪਹਿਲਾਂ ਤਾਂ ਕੁਇਕਲੀ ਕੁਐਸਚਨ ਇਹਦੇ 'ਤੇ ਮੈਂ ਹੋਰ ਪੁੱਛ ਲਵਾਂ ਕਿ ਉਹਨਾਂ ਦੇ ਲਈ ਜਿਹੜਾ ਕਲੇਮ ਕਰਨਾ ਹੁੰਦਾ ਕਿ ਉਹ ਉਬਰ 'ਤੇ ਕਰਨਾ ਪੈਂਦਾ, ਇੰਸ਼ੋਰੈਂਸ ਕੰਪਨੀ 'ਤੇ ਕਰਨਾ ਪੈਂਦਾ, ਕੀ ਉਹਦਾ ਇਸ਼ੂ ਹੈ, ਉਹ ਕਿੰਨਾ ਸੌਖਾ ਹੈ ਜਾਂ ਦੂਜੀ ਇੰਸ਼ੋਰੈਂਸ ਨਾਲੋਂ, ਜਾਂ ਔਖਾ ਹੈ ਕਲੇਮ ਲੈਣਾ?
ਸੇਮ ਪ੍ਰੋਸੀਜਰ ਹੀ ਹੈਗਾ, ਬਿਲਕੁਲ ਸੇਮ ਪ੍ਰੋਸੀਜਰ ਹੈਗਾ ਆ, ਅਤੇ ਉਹ ਇੰਸ਼ੋਰੈਂਸ ਹੀ ਆ, ਪਰ ਇਹ ਹੈ ਕਿ ਉਹ ਜਿਹੜੀ ਇੰਸ਼ੋਰੈਂਸ ਉਸ ਵੇਲੇ ਇਨਫੋਰਸਡ ਹੈਗੀ ਉਹ ਡਿਫਰੈਂਟ ਹੈਗੀ ਆ, ਕਿਉਂਕਿ ਤੁਸੀਂ ਹਾਂ, ਅਗਰ ਉਹ ਇੰਸ਼ੋਰੈਂਸ ਤੁਹਾਡੇ ਕੋਲ ਨਹੀਂ ਹੈਗੀ ਜਗਦੀਸ਼ ਜੀ, ਤੁਹਾਡੇ ਕੋਲ ਰੈਗੂਲਰ ਇੰਸ਼ੋਰੈਂਸ ਹੈ, ਤੁਸੀਂ ਉਬਰ ਚਲਾ ਰਹੇ ਹੋ, ਤੁਸੀਂ ਕੋਈ ਐਕਸੀਡੈਂਟ ਚ ਤੁਹਾਨੂੰ ਸੱਟ ਲੱਗ ਜਾਂਦੀ ਹੈ ਜਾਂ ਗੱਡੀ ਟੁੱਟ ਜਾਂਦੀ ਹੈ, ਫਿਰ ਕੋਈ ਇੰਸ਼ੋਰੈਂਸ ਕਵਰ ਨਹੀਂ ਕਰੇਗੀ
ਜੀ। ਅੱਛਾ, ਇੰਸ਼ੋਰੈਂਸ ਦੀ ਗੱਲ ਚੱਲੀ ਹੈ, ਕੱਲ੍ਹ ਜਿਹੜੇ ਅੰਕੜੇ ਆਏ ਨੇ ਕੰਪਲੀਟ ਰੈਂਕਿੰਗ ਆਫ ਕਾਰ ਇੰਸ਼ੋਰੈਂਸ ਪ੍ਰੀਮੀਅਮ ਬਾਏ ਦਾ ਇੰਟਾਰੀਓ ਸਿਟੀ ਦੇ ਵਿੱਚ ਜਿਹੜੇ ਨਵੇਂ ਦੱਸੇ ਗਏ ਨੇ, ਸਭ ਤੋਂ ਮਹਿੰਗੀ ਇੰਸ਼ੋਰੈਂਸ ਇਸ ਸਮੇਂ ਵਾਹਨ ਦੇ ਵਿੱਚ ਹੈ
ਜੀ। ਜੀ ਜੀ,
ਵਾਹਨ ਦੇ ਵਿੱਚ ਜਿਹੜਾ ਪ੍ਰੀਮੀਅਮ ਹੈ ਉਹ 2021 ਦੇ ਵਿੱਚ ਰਿਹਾ ਵਾ ਉਹ $2,179
ਐਵਰੇਜ ਜੀ,
ਤੇ ਦੋ ਨੰਬਰ ਦੇ ਉੱਤੇ ਆਉਂਦਾ ਏਜੈਕਸ $2,104 ਐਵਰੇਜ, ਤੀਜੇ ਨੰਬਰ ਤੇ ਆ ਗਿਆ ਰਿਚਮੰਡ ਹਿੱਲ $2,025 ਤੇ ਬ੍ਰੈਂਪਟਨ ਦਾ ਨੰਬਰ ਚਲਿਆ ਗਿਆ ਚੌਥੇ ਤੇ, ਮਿਸੀਸਾਗਾ ਦਾ ਨੰਬਰ ਚਲਿਆ ਗਿਆ ਪੰਜਵੇਂ ਦੇ ਉੱਤੇ,
ਆਲਮੋਸਟ ਬਰਾਬਰ ਜਿਹਾ ਹੀ ਹੈ ਚੌਥੇ ਪੰਜਵੇਂ ਵਾਲੇ ਨੰਬਰ।
ਬ੍ਰੈਂਪਟਨ ਦੀ ਜਿਹੜੀ ਇੰਸ਼ੋਰੈਂਸ ਰੇਟ ਹੈ ਉਹ ਮਾਈਨਸ ਹੋਈ ਹੈ 26.8%
ਜੀ,
ਕਾਰਨ ਕਿ ਬ੍ਰੈਂਪਟਨ ਇਜ਼ ਬਿਕਮਿੰਗ ਮੋਰ ਸੇਫਰ ਸਿਟੀ ਦੈਨ ਪ੍ਰੀਵੀਅਸ ਈਅਰਸ।
ਦੇਖੋ ਜੀ, ਮੈਂ ਤਾਂ ਮੰਨਦਾ ਕਿ ਬ੍ਰੈਂਪਟਨ ਦੇ ਨਾਗਰਿਕਾਂ ਨੂੰ ਕੋਈ ਵੀ ਰਾਹਤ ਮਿਲਦੀ ਹੈ ਤੇ ਵੈਲਕਮ ਕਰਨਾ ਚਾਹੀਦਾ ਵਾ
ਜੀ।
ਇਹ ਮੈਂ ਪਹਿਲਾਂ ਵੀ ਇੱਕ ਵਾਰ ਆਪਾਂ ਅੰਕੜੇ ਸਾਂਝੇ ਕੀਤੇ ਸੀ ਕਿ ਬ੍ਰੈਂਪਟਨ ਦੇ ਵਿੱਚ ਪਰ ਕੈਪੀਟਾ ਐਕਸੀਡੈਂਟ ਕਲੇਮ ਘੱਟ ਆ, ਬਾਕੀ ਕੀ ਜਗ੍ਹਾ ਜ਼ਿਆਦਾ ਆ। ਅਗਰ ਤੁਸੀਂ ਹੋਰ ਵਿਸਥਾਰ ਦੇ ਨਾਲ ਏਰੀਆ ਵਾਈਜ਼ ਦੇਖੋਗੇ, ਕਿਉਂਕਿ ਸਿਟੀਜ਼ ਦੀ ਗੱਲ ਹੈ, ਟੋਰਾਂਟੋ ਦੀ ਗੱਲ ਜਦੋਂ ਆਉਂਦੀ, ਟੋਰਾਂਟੋ ਬਹੁਤ ਵੱਡਾ ਆ, ਟੋਰਾਂਟੋ ਦੇ ਜਿਹੜੇ ਕੁਝ ਸੈਕਸ਼ਨ ਨੇ ਜਿਵੇਂ ਕੁਝ ਸਕਾਰਬਰੋ ਦਾ ਕੁਝ ਏਰੀਆ ਹੈਗਾ ਆ, ਅਗਰ ਪੋਸਟਲ ਕੋਡ ਦੇ ਹਿਸਾਬ ਨਾਲ ਦੇਖੋ ਉਹਦੇ ਸ਼ਾਇਦ ਪਰ ਕੈਪੀਟਾ ਰੇਟ ਸਭ ਤੋਂ ਵੱਧ ਹੈਗੇ ਆ। ਸੋ ਬ੍ਰੈਂਪਟਨ ਜਿਹੜਾ ਹੈਗਾ ਆ ਉਹਦੇ ਇੱਕ ਹੁੰਦਾ ਨੀ ਕਿ ਚਰਚਾ ਵਿੱਚ ਸੀ ਬ੍ਰੈਂਪਟਨ ਦੇ ਵਿੱਚ ਬਹੁਤ ਜ਼ਿਆਦਾ, ਪਰ ਇਹੋ ਜਿਹੀ ਗੱਲ ਬਿਲਕੁਲ ਨਹੀਂ ਹੈਗੀ।
ਸੋ ਬ੍ਰੈਂਪਟਨ ਇਸ ਸਮੇਂ ਚੌਥੇ ਨੰਬਰ ਦੇ ਉੱਤੇ ਆ ਹਾਈਐਸਟ ਪੇਡ ਇੰਸ਼ੋਰੈਂਸ ਏਰੀਆ ਦੇ ਵਿੱਚ। ਵਾਨ ਪਹਿਲੇ ਤੇ ਆ, ਏਜੈਕਸ ਦੂਜੇ ਤੇ ਆ, ਰਿਚਮੰਡ ਹਿੱਲ ਤੀਜੇ ਤੇ ਆ, ਮਿਸਿਸਾਗਾ ਪੰਜਵੇਂ ਤੇ ਆ।
ਅੱਛਾ ਟੋਰਾਂਟੋ, ਇੱਕ ਜਗਦੀਸ਼ ਜੀ ਸਾਹਿਬ ਹੋਰ ਇੱਕ ਕੁਇਕਲੀ ਰੀਜ਼ਨ ਦੱਸ ਦਿੰਦਾ ਆ। ਅੱਜ ਕੱਲ ਜਿਹੜੀਆਂ ਮਹਿੰਗੀ ਗੱਡੀਆਂ ਚੋਰੀ ਹੋਣ ਦਾ ਰੁਝਾਨ ਆ, ਜਿਹੜਾ ਕਿ ਇੱਕ ਬਹੁਤ ਵੱਡਾ ਇੱਥੇ ਆਰਗਨਾਈਜ਼ਡ ਕ੍ਰਾਈਮ ਦੇ ਤਹਿਤ ਐਕਟੀਵਿਟੀ ਚੱਲ ਰਹੀ ਆ, ਉਹਦੇ ਕਰਕੇ ਵੀ ਇਹ ਕਈਆਂ ਸ਼ਹਿਰਾਂ ਦੀ ਇੰਸ਼ੋਰੈਂਸ ਵਧੀ ਆ, ਖਾਸ ਕਰਕੇ ਵਾਨ ਦੀ, ਕਿਉਂਕਿ ਲਕਸ਼ਰੀ ਕਾਰਾਂ ਦੀ ਚੋਰੀਆਂ ਬੜੀਆਂ ਉੱਥੋਂ ਹੋਈਆਂ ਇਹਦੇ ਲਈ।
ਅੱਛਾ, ਆਸ਼ਵਾ ਦੀ 12% ਅਪ ਗਈ ਹੈ ਤੇ ਵਿਟਵੀ ਵੀ ਅਪ ਗਈ ਹੈ। ਸੋ ਕੁਛ ਸ਼ਹਿਰ ਨੇ ਜਿਨ੍ਹਾਂ ਦੀ ਇੰਸ਼ੋਰੈਂਸ ਅਪ ਗਈ ਹੈ ਤੇ ਕੁਛ ਸ਼ਹਿਰ ਨੇ ਜਿਨ੍ਹਾਂ ਦੀ ਇੰਸ਼ੋਰੈਂਸ ਘੱਟ ਹੋਈ ਹੈ। ਸੋ ਬ੍ਰੈਂਪਟਨ ਮਾਈਨਸ ਗਈ ਹੈ, 26% ਇੰਸ਼ੋਰੈਂਸ ਘਟੀ ਹੈ ਬ੍ਰੈਂਪਟਨ ਦੀ ਕੰਪੈਰੇਟਿਵਲੀ ਦੂਜੇ ਸਿਟੀਆਂ ਦੇ ਨਾਲ।
ਜੀ ਜੀ, ਮੈਂ ਕਹਿੰਦਾ ਜੀ, ਅਗਰ ਅੰਕੜੇ ਆਏ ਮੈਂ ਵੀ ਪੜ੍ਹੇ ਆ ਤੇ ਚੰਗੀ ਗੱਲ, ਅਗਰ ਕੋਈ ਵੀ ਰਾਹਤ ਮਿਲਦੀ ਆ ਕੰਜ਼ਿਊਮਰ ਨੂੰ, ਇਹ ਤਾਂ ਹੁਣ ਜਿਹੜੇ ਸਰੋਤੇ ਹੀ ਆਪਣੇ ਦੱਸ ਸਕਦੇ ਉਹਨਾਂ ਨੂੰ ਕਿੰਨਾ ਰਾਹਤ ਮਿਲੀ ਹੈ। ਅਗਰ ਪਰ ਮੀਡੀਆ ਚ
ਪਤਾ ਨਹੀਂ ਲੱਗਣਾ, ਆਟੇ ਚ ਨੂਣ ਹੀ ਲੱਗਣਾ ਆ। ਅੱਛਾ, ਤੁਸੀਂ ਹੁਣ ਜਿਹੜਾ ਕਾਨਵੋਏ ਆ ਰਿਹਾ ਹੈਮਿਲਟਨ ਤੋਂ ਆ ਰਿਹਾ ਇਸ ਸਮੇਂ, ਕਾਫੀ ਉਸਦਾ ਭਰਮਾ ਸਵਾਗਤ ਵੀ ਕਈ ਥਾਵਾਂ ਤੇ ਕੀਤਾ ਜਾ ਰਿਹਾ, ਕਈ ਥਾਵਾਂ ਦੇ ਉੱਤੇ ਲੋਕ ਇਹ ਵੀ ਕਹਿ ਰਹੇ ਕਿ ਇਹਨਾਂ ਵੱਲੋਂ ਨਹੀਂ ਇਹ ਜ਼ਰੂਰੀ ਸੀਗਾ। ਕੁਇਕਲੀ ਇੱਕ ਮਿੰਟ ਆ, ਕੀ ਟਿੱਪਣੀ ਕਰਨੀ ਚਾਹੁੰਦੇ ਹੋ ਇਸ ਤੇ?
ਦੇਖੋ, ਮੈਂ ਵੈਸੇ ਵੈਕਸੀਨ ਦੇ ਅਗੇਂਸਟ ਨਹੀਂ ਹੈਗਾ, ਮੈਂ ਤਾਂ ਉਹਦੇ ਹੱਥ 'ਚ ਹਾਂ, ਪਰ ਮੈਂ ਇਹ ਵੀ ਮੰਨਦਾ ਹਾਂ ਕਿ ਪੀਸਫੁਲ ਪ੍ਰੋਟੈਸਟ ਕਰਨਾ ਹਰ ਇੱਕ ਨਾਗਰਿਕ ਦਾ ਹੱਕ ਹੈ। ਦੇਖੋ, ਅਗਰ ਕੋਈ ਡੈਮੋਕ੍ਰੇਸੀ ਪ੍ਰੋਟੈਸਟ ਕਰਦਾ ਹੈ, ਹੂ ਐਮ ਆਈ ਟੂ ਸੇ ਕਿ ਇਹਨੂੰ ਨਹੀਂ ਕਰਨਾ ਚਾਹੀਦਾ, ਪਰ ਮੇਰੀ ਆਪਣੀ ਨਿੱਜੀ ਰਾਏ ਆ, ਮੈਂ ਉਹਨਾਂ ਨਾਲ ਮੈਂ ਵੈਕਸੀਨ ਦਾ ਸਪੋਰਟ ਰਿਹਾ
ਜੀ। ਔਰ ਕੱਲ ਨੂੰ ਗੈਸ ਦਾ ਪ੍ਰਾਈਸ ਵੀ ਕਾਫੀ ਅਪ ਜਾਣਾ, ਅੱਜ ਭਰਾ ਲਓ ਟੈਂਕੀਆਂ ਜਿਨ੍ਹਾਂ ਨੇ ਨਹੀਂ ਭਰਾਈਆਂ ਗਈਆਂ, ਬਾਕੀ $2 ਤੱਕ, $2.25 ਤੱਕ ਤਾਂ ਆਮ ਹੀ ਹੋ ਜਾਣਾ ਹੁਣ ਗੈਸ ਦਾ ਪ੍ਰਾਈਸ। ਥੈਂਕ ਯੂ ਟੂ ਦਾ ਕਾਰਬਨ ਟੈਕਸ ਐਂਡ ਅਦਰ ਫੈਕਟਰਸ ਟੂ।
ਇਹੋ ਇਹ ਗੱਲ ਆ ਕਿ ਅਖੀਰ ਵਿੱਚ ਜਗਦੀਸ਼ ਜੀ, ਮੈਂ ਮੰਨਦਾ ਕਿ ਗੈਸ ਪ੍ਰਾਈਸ ਜਿਹੜੇ ਵਧਿਆ ਜਾਂ ਹੋ ਰਿਹਾ ਆ, ਇਲੈਕਸ਼ਨ ਵੀ ਦੇਖਿਆ ਸੀ, ਏਡਾ ਵੱਡਾ ਇਸ਼ੂ ਨਹੀਂ ਬਣਿਆ, ਕਿਉਂਕਿ ਔਨ ਦਾ ਕੌਂਟਰੀ ਤੁਹਾਨੂੰ ਪਤਾ ਜਿਹੜਾ ਇਨਵਾਇਰਮੈਂਟ ਦੇ ਉੱਤੇ ਵੀ ਕ੍ਰਾਈਸਿਸ ਹੈਗਾ, ਇਹ ਲੋਕੀ ਸਮਝਦੇ ਆ, ਪਰ ਮੈਂ ਫਿਰ ਕਹਿੰਦਾ ਇਸ਼ੂ ਹੈਗਾ। ਇਨਫਲੇਸ਼ਨ ਵੈਸੇ ਵੀ ਪੂਰੇ ਕੰਟਰੀ ਚ ਬਹੁਤ ਵੱਧ ਰਹੀ ਆ, ਤੇ ਇਨਫਲੇਸ਼ਨ ਨੂੰ ਸਰਕਾਰਾਂ ਨੂੰ ਰੋਕਣਾ ਚਾਹੀਦਾ। ਇਨਫਲੇਸ਼ਨ ਖਾਲੀ ਕੈਨੇਡਾ ਚ ਨਹੀਂ ਵੱਧ ਰਹੀ, ਪੂਰੀ ਦੁਨੀਆ ਚ ਹੀ, ਈਵਨ ਅਮੈਰੀਕਾ ਦੇ ਵਿੱਚ ਤਾਂ ਹਿਸਟੋਰੀਕਲੀ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਹੀ ਹੈ। ਸੋ ਇਹ ਸਰਕਾਰਾਂ ਕੁਝ ਕਰਨਾ ਪਏਗਾ ਜਗਦੀਸ਼ ਜੀ, ਇਨਫਲੇਸ਼ਨ ਰੋਕਣ ਦੇ ਲਈ।
ਥੈਂਕ ਯੂ ਬਾਬੂ ਜੀ, ਧੰਨਵਾਦ, ਐਂਡ ਫਿਰ ਮੁਲਾਕਾਤ ਹੋਈ। ਇੱਕ ਵਾਰੀ ਫਿਰ ਬਾਬੂ ਜੀ ਦਾ ਨੰਬਰ ਦੇ ਦਵਾਂ, 647-543-3020, 647-543-3020। ਥੈਂਕ ਯੂ,
ਸ਼ੁਕਰੀਆ। ਤੇ ਜਗਦੀਸ਼ ਜੀ, ਪੰਜਾਬ ਦੀ ਚਰਚਾ ਨਹੀਂ ਕਰ ਸਕੀ, ਉਹ ਅਗਲੇ ਹਫ਼ਤੇ ਚ ਕਰਾਂਗੇ ਆਪਾਂ,
ਬਿਲਕੁਲ, ਔਰ ਵੀਕਡੇ ਚ ਵੀ ਆਪਾਂ ਕਰ ਸਕਦੇ ਹਾਂ। ਹੁਣ ਤੁਹਾਡਾ ਟਾਈਮ, ਆਪਾਂ ਤੁਹਾਡਾ ਬਿਜ਼ਨਸ ਵੀ ਪ੍ਰਮੋਟ ਕਰਨਾ ਆ, ਜੇ ਮੈਂ ਤੁਹਾਡੇ ਤੋਂ ਹਰੇਕ ਹਫ਼ਤੇ ਹਰੇਕ ਮਹੀਨੇ ਬਾਅਦ ਇੱਕ ਚੈੱਕ ਫੜਨਾ ਮੋਟਾ, ਤੇ ਫਿਰ ਮੈਂ ਆਪਣਾ ਮੁੱਲ ਮੋੜਨਾ ਵੀ ਆ।
ਕੋਈ ਗੱਲ ਨਹੀਂ,
647-543-3020 ਇਹਨਾਂ ਦਾ ਨੰਬਰ ਹੈ। ਧੰਨਵਾਦ ਜੀ,
ਸ਼ੁਕਰੀਆ।
ਸੋ ਸਮਾਂ ਸਾਡਾ ਹੁਣ ਇਸ ਸਮੇਂ ਪ੍ਰੋਗਰਾਮ ਖਬਰਸਾਰ ਦਾ ਸਮਾਪਤੀ ਵੱਲ ਹੈ। ਜਸਟੂਰ ਦਾ ਨੰਬਰ ਇੱਕ ਵਾਰੀ ਫੇਰ ਦੇਣਾ ਚਾਹਾਂਗਾ, 647-242-6667 ਦੇ ਉੱਤੇ ਤੁਸੀਂ ਜਸਟੂਰ ਨੂੰ ਕਾਲ ਕਰ ਲਿਓ। ਦੋ ਗੈਸ ਸਟੇਸ਼ਨ ਅਵੇਲੇਬਲ ਹੈ, ਪਲੱਸ ਤੁਸੀਂ ਹੋਰ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੱਭ ਰਹੇ ਹੋ ਤਾਂ ਜਸਟੂਰ ਨੂੰ ਕਾਲ ਕਰ ਲੈਣੀ, ਲੈਂਡ ਲੱਭ ਰਹੇ ਹੋ ਜਾਂ ਫਿਰ ਕੋਈ ਇੰਡਸਟਰੀਅਲ ਪਲੇਸ ਲੱਭ ਰਹੇ ਹੋ, 647-242-6667, ਜਾਂ ਫਿਰ ਕੈਲਗਰੀ ਅਲਬਰਟਾ ਦੇ ਘਰ ਜਿਹੜੇ ਅਸੀਂ ਵੇਚ ਰਹੇ ਹਾਂ, ਸਾਂਝੀ ਸਾਡੀ ਟੀਮ ਹੈ। ਅਤੇ ਇਹ ਤੋਂ ਇਲਾਵਾ ਲੋਕਲ ਕਾਂਡੋਜ਼ ਦੇ ਵਿੱਚ ਤੁਸੀਂ ਕੋਈ ਇਨਵੈਸਟ ਕਰਨਾ ਤਾਂ ਫਿਰ ਹਰਦੀਪ ਗਰੇਵਾਲ ਦਾ ਨੰਬਰ 416-877-6464। ਸੋ ਸਮਾਂ ਸਮਾਪਤ ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
क्या आपको मालूम है कि खाना बनाते वक्त तवज्जा ना देना आग लगने की सबसे बड़ी वजह है? आप इसमें शुमार ना हो। खाना बनाते वक्त एहतियात करें। ब्रैम्पटन फायर एंड एमरजेंसी सर्विसेज आपको मोहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों का इस्तेमाल ना करें। बारबेक्यू सिर्फ बाहर ही करें, अपने गैराज में बारबेक्यू ना करें, या आग लगने वाली लवाजमात अपने गैराज से दूर रखें। अपने गैराज को साफ रखें और अपने साथ दूसरों को भी महफूज रखें। ब्रैम्पटन फायर एंड एमरजेंसी सर्विसेज की तरफ से एक पैगाम।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।